ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਬਾਦਸ਼ਾਹ ਔਰੰਗਜ਼ੇਬ ਅਨੇਕਾਂ ਪ੍ਰਕਾਰ ਦੇ ਕੁਕਰਮ ਤੇ ਦੁਰਾਚਾਰ ਕਰਦਾ ਹੋਇਆ ਹਿੰਦੂਆਂ ਤੇ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਕਰਦਾ ਹੋਇਆ ਜੋ ਹਿੰਦੂ ਵੀਰਾਂ ਦਾ ਸਭ ਤੋਂ ਮਹਾਨ ਪਵਿੱਤਰ ਨਗਰ ਹੈ ਬਨਾਰਸ ਦੀ ਧਰਤੀ ਕਾਸ਼ੀ ਜੋ ਸ਼ਿਵ ਨਗਰੀ ਹੈ ਜਿੱਥੇ ਜਾ ਕੇ ਗੰਗਾ ਦੇ ਕਿਨਾਰੇ ਮਰਨਾ ਇਹ ਬਹੁਤ ਸ਼ੁਭ ਮੰਨਦੇ ਨੇ ਕਿ ਕਾਸ਼ੀ ਵਿੱਚ ਸਰੀਰ ਤਿਆਗਣ ਵਾਲੇ ਨੂੰ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹਾਲਾਂਕਿ ਗੁਰਬਾਣੀ ਵਿੱਚ ਇਸ ਗੱਲ ਦਾ ਵਿਰੋਧ ਹੈ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਫੈਸਲਾ ਦਿੱਤਾ ਹੈ ਕਿ ਜਿਹੜਾ ਹਰੀ ਦੀ ਬੰਦਗੀ ਕਰਨ ਵਾਲਾ ਉਹ ਭਾਵੇਂ ਮਗਹਰ ਚ ਸਰੀਰ ਤਿਆਗੇ ਤੇ ਭਾਵੇਂ ਕਾਸ਼ੀ ਚੋਂ ਮੁਕਤ ਹੀ ਮੁਕਤ ਹੈ ਤੇ ਜੇ ਕੋਈ ਠੱਗ ਦੁਰਾਚਾਰੀ ਆਦਮੀ ਕਾਸ਼ੀ ਵਿੱਚ ਸਰੀਰ ਤਿਆਗੇ ਤੇ ਆਕੇ ਮੈਂ ਮੁਕਤ ਹੋ ਜਾਵਾਂ ਤੇ ਉਸ ਇਨਸਾਨ ਦਾ ਬੜਾ ਵੱਡਾ ਭੁਲੇਖਾ ਹੈ ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਨਰਕ ਨਾ ਬਾਂਚਿਆ ਜਾਏ ਨਰਕ ਤੋਂ ਨਹੀਂ ਬਚ ਸਕਦਾ ਉੱਥੇ ਔਰੰਗਜ਼ੇਬ ਬਾਦਸ਼ਾਹ ਪਹੁੰਚਿਆ ਬਹੁਤ ਸਾਰੇ ਮੰਦਰਾਂ ਨੂੰ ਵੇਖਦਾ ਤੇ ਢਾਉਂਦਾ ਜੋ ਸਭ ਤੋਂ ਵੱਡਾ ਮੰਦਰ ਹੈ ਕਾਸ਼ੀ ਦਾ ਕਾਸ਼ੀ ਵਿਸ਼ਵਨਾਥ ਦਾ ਉਸ ਮੰਦਰ ਵਿੱਚ ਆ ਕੇ ਉਸ ਮੰਦਰ ਨੂੰ ਢਾਇਆ ਔਰ ਉਸ ਮੰਦਰ ਨੂੰ ਢਾਇਆ ਹੀ ਨਹੀਂ ਬਲਕਿ ਉਹਦੀ ਜਗ੍ਹਾ ਤੇ ਇੱਕ ਮਸੀਤ ਖੜੀ ਕੀਤੀ ਮਸਜਿਦ ਬਣਾਈ ਫਿਰ ਮੌਲਾਣਿਆਂ ਨੇ ਦੱਸਿਆ ਜੀ ਇੱਥੇ ਨਾਲ ਹੀ ਇੱਕ ਭੈਰੋਂ ਦੀ ਲੱਠ ਹੈ ਬੜੀ ਵੱਡੇ ਆਕਾਰ ਦੀ ਹੈ ਕੁਝ ਪੱਥਰ ਦੀ ਲੱਕੜ ਦੀ ਬਣੀ ਹੋਈ ਮਿਲੀ ਜੁਲੀ ਜੀ ਲੱਠ ਹੈ ਉਹ ਵੀ ਖਤਮ ਕਰਨੀ ਚਾਹੀਦੀ ਔਰੰਗਜ਼ੇਬ ਨੇ ਤੋਪ ਬਿੜਵਾ ਕੇ ਤੋਪ ਦਾ ਗੋਲਾ ਛੱਡਿਆ ਲੱਠ ਪੁਰਾਣੀ ਹੈ ਜਦੋਂ ਕੋਈ ਪੁਰਾਣੀਆਂ ਚੀਜ਼ਾਂ ਜ਼ਿਆਦਾ ਲੰਮੇ ਸਮੇਂ ਤੱਕ ਅਰਸੇ ਤੱਕ ਖੜੀਆਂ ਹੋਣ ਸੁਭਾਵਕ ਆ ਉਹਨਾਂ ਵਿੱਚ ਜੀਵ ਜੰਤੂ ਪੈਦਾ ਹੋ ਜਾਂਦੇ ਇਹ ਜਿਹੜੀ ਲੱਠ ਸੀ ਇਹਦੇ ਵਿੱਚ ਪਰਿੰਡਾਂ ਦਾ ਡੇਮੂਆਂ ਦਾ ਛੱਤਾ ਬਣਿਆ ਹੋਇਆ ਜਦੋਂ ਗੋਲਾ ਵੱਜਾ ਦੂਸਰਾ ਗੋਲਾ ਵੱਜਾ ਇਹਦੇ ਚੋਂ ਹਜ਼ਾਰਾਂ ਦੀ ਗਿਣਤੀ ਚ ਡੇਮੂ ਨਿਕਲੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਇੱਕ ਡੇਮੂ ਨੇ ਕੱਟਿਆ ਇਹਦਾ ਮੂੰਹ ਮੱਥਾ ਸੁੱਜ ਗਿਆ ਬਾਕੀ ਵੀ ਜਿੰਨੀਆਂ ਫੌਜਾਂ ਸਨ ਇਹਦੇ ਸਿਪਾਹੀ ਸਨ ਉਹਨਾਂ ਨੂੰ ਵੀ ਜਾ ਕੇ ਡੇਮੂ ਕੱਟਣ ਲੱਗੇ ਬੜੀ ਭਾਰੀ ਦੁਰਦਸ਼ਾ ਇਹਨਾਂ ਦੀ ਹੋਈ ਇਹੋ ਜਿਹੀ ਹਾਲਤ ਹੋਈ ਕਿ ਹੱਥ ਜੋੜ ਕੇ ਮਾਫ਼ੀਆਂ ਤੱਕ ਮੰਗਣ ਲੱਗੇ ਔਰੰਗਜ਼ੇਬ ਸੀਰਨੀਆਂ ਤੱਕ ਮੰਨਣ ਲੱਗਾ ਪਰ ਉਹ ਡੇਮੂ ਇੰਨੇ ਖਤਰਨਾਕ ਨੇ ਜਿਸ ਨੂੰ ਵੀ ਵੱਢਦੇ ਨੇ ਬਸ ਉਹਦੀ ਜਾਨ ਹੀ ਕੱਢ ਲੈਂਦੇ ਨੇ ਇੰਨੇ ਭਿਆਨਕ ਤਰੀਕੇ ਨਾਲ ਉਹਨੂੰ ਦਰਦ ਹੁੰਦੀ ਹੈ ਕਈਆਂ ਦੇ ਹੱਥ ਪੈਰ ਕੱਟੇ ਗਏ ਸੁੱਜ ਗਏ ਕਈਆਂ ਦੇ ਮੂੰਹ ਮੱਥੇ ਕਈਆਂ ਦੇ ਸਿਰਾਂ ਤੋਂ ਪੱਗਾਂ ਲੱਥ ਗਈਆਂ ਪਰ ਔਰੰਗਜ਼ੇਬ ਇੱਥੋਂ ਜਾ ਕੇ ਕਾਸ਼ੀ ਵਿੱਚ ਜਿਹੜੇ ਹੋਰ ਵੀ ਇਨ੍ਹਾਂ ਦੇ ਮੰਦਰ ਬਣੇ ਹੋਏ ਸੀ ਉਨ੍ਹਾਂ ਨੂੰ ਗਿਰਾ ਰਿਹਾ ਬਹੁਤ ਸਾਰੇ ਮੰਦਰਾਂ ਨੂੰ ਤੋੜ ਰਿਹਾ ਤੇ ਹਿੰਦੂਆਂ ਦੀ ਜਿਵੇਂ ਗਿਰਾਵਟ ਹੋ ਰਹੀ ਹੈ ਇਨ੍ਹਾਂ ਦਾ ਪਤਨ ਹੋ ਰਿਹਾ ਕਿਉਂਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨ ਵਾਸਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਿਵਹਾਰਕ ਤੌਰ ਤੇ ਮਾਰ ਮਾਰੀ ਜਾਵੇ ਤੇ ਸੁਭਾਵਕ ਹੈ ਉਹ ਕੌਮ ਘਾਟੇ ਵਾਲੇ ਪਾਸੇ ਨੂੰ ਜਾਂਦੀ ਹੈ ਗਿਰਾਵਟ ਵਾਲੇ ਪਾਸੇ ਨੂੰ ਜਾਂਦੀ ਹੈ ਹੁਣ ਔਰੰਗਜ਼ੇਬ ਨੇ ਹਰ ਪਾਸਿਓਂ ਮਾਰ ਕੀਤੀ ਹੈ ਹਿੰਦੂਆਂ ਤੇ ਆਰਥਿਕ ਤੌਰ ਤੇ ਵੀ ਉਨ੍ਹਾਂ ਨੂੰ ਕਮਜ਼ੋਰ ਕੀਤਾ ਸਮਾਜਿਕ ਤੌਰ ਤੇ ਵੀ ਉਹਨਾਂ ਦਾ ਤਿਰਸਕਾਰ ਤੇ ਨਿਰਾਦਰ ਕੀਤਾ ਔਰ ਵਿਵਹਾਰਕ ਤੌਰ ਤੇ ਵੀ ਉਹਨਾਂ ਦੇ ਨਾਲ ਮੇਲ ਵਰਤਣ ਕਰਨ ਵਾਸਤੇ ਰੋਕ ਦਿੱਤਾ ਗਿਆ। ਜਿਵੇਂ ਇਹਨਾਂ ਦੀ ਗਿਰਾਵਟ ਹੋ ਰਹੀ ਹੈ, ਔਰੰਗਜ਼ੇਬ ਦੇ ਖਿਲਾਫ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਹਜ਼ਾਰਾਂ ਹਿੰਦੂ ਤੁਰੇ ਫਿਰਦੇ ਸੀ ਪਰ ਕਿਸੇ ਨੇ ਔਰੰਗਜ਼ੇਬ ਦੇ ਖਿਲਾਫ ਆਵਾਜ਼ ਨਹੀਂ ਚੁੱਕੀ। ਔਰੰਗਜ਼ੇਬ ਦੇ ਖਿਲਾਫ ਅਗਰ ਕੋਈ ਆਵਾਜ਼ ਬੁਲੰਦ ਹੋਈ ਤਾਂ ਉਹ ਆਵਾਜ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਘਰੋਂ ਬੁਲੰਦ ਹੋਈ। ਔਰੰਗਜ਼ੇਬ ਦੇ ਖਿਲਾਫ ਜੇ ਆਵਾਜ਼ ਉੱਠੀ ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਉੱਠੀ। ਆਓ ਉਹ ਸਾਰਾ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸੁਰਤੀਆਂ ਬਿਰਤੀਆਂ ਇਕਾਦਰ ਕਰਨ ਲਈ, ਮਨ ਬਿਰਤੀਆਂ ਇਕਾਦਰ ਕਰਨ ਲਈ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਲਸ਼ਕਰ ਕਰ ਜੋਰ ਕੈ, ਸਭੋਂ ਸੀਸ ਨਿਵਾਏ।
ਜਿਵੇਂ ਆਮ ਕਰਕੇ ਇੱਕ ਕਹਾਵਤ ਹੈ ਨਾ ਵੀ ਮਰਦਾ ਕੀ ਨਹੀਂ ਕਰਦਾ, ਜਦੋਂ ਇਨਸਾਨ ਦੇ ਉੱਤੇ ਬੜੀ ਵੱਡੀ ਸਮੱਸਿਆ ਵਿਪਤਾ ਆਈ ਹੋਵੇ ਤੇ ਫਿਰ ਉਹਨੂੰ ਜਿਹੜਾ ਵੀ ਰਸਤਾ ਦਿਸਦਾ ਉਧਰ ਹੀ ਦੌੜਨ ਦਾ ਯਤਨ ਕਰਦਾ। ਕਹਿੰਦੇ ਜਦੋਂ ਇਹਨਾਂ ਡੇਮੂਆਂ ਨੇ ਇਹਨਾਂ ਦੀ ਦੁਰਦਸ਼ਾ ਕੀਤੀ ਨਾ, ਜਿਹੜੀ ਪੈਰੋਂ ਦੀ ਲੱਠ ਵਿੱਚੋਂ ਨਿਕਲੇ ਸਨ, ਤੇ ਫਿਰ ਇਹਦਾ ਜਿੱਡਾ ਲਸ਼ਕਰ ਹੈ ਔਰੰਗਜ਼ੇਬ ਬਾਦਸ਼ਾਹ ਦੀਆਂ ਜਿੰਨੀਆਂ ਫੌਜਾਂ ਨੇ ਉਹਨਾਂ ਸਾਰਿਆਂ ਨੇ ਫਿਰ ਹੱਥ ਜੋੜ ਕੇ ਸਿਰ ਨਿਵਾਇਆ, ਆਪਣੀ ਗਲਤੀ ਦੀ ਮੁਆਫੀ ਮੰਗਣ ਵਾਸਤੇ ਸਿਰ ਨਿਵਾਇਆ।
ਹੋਰ ਪਿਰੜ ਤਤਕਾਲ ਗਏ ਆਕਾਸ਼ ਬਿਲਾਏ।
ਉਹਨਾਂ ਡੇਮੂਆਂ ਨੇ ਕਿੰਨੀ ਕੁ ਦੇਰ ਉੱਥੇ ਰਹਿਣਾ ਸੀ, ਆਖਿਰਕਾਰ ਉਹਨਾਂ ਨੇ ਜਾਣਾ ਹੀ ਸੀ। ਕੁਝ ਸਮੇਂ ਬਾਅਦ ਉਹ ਜਿੰਨੇ ਡੇਮੂ ਸਨ ਸਾਰੇ ਉਸ ਆਕਾਸ਼ ਦੇ ਵਿੱਚ ਹੀ ਕਿਤੇ ਬਿਲਾ ਗਏ, ਆਕਾਸ਼ ਵਿੱਚ ਹੀ ਕਿਤੇ ਉੱਡ ਗਏ, ਦੂਰ ਚਲੇ ਗਏ, ਮੁੜ ਕੇ ਕੋਈ ਡੇਮੂ ਨਜ਼ਰ ਨਹੀਂ ਆਇਆ।
ਜੋ ਪਈ ਨਿਆਜ ਸ਼ੀਰਨੀ ਸਭਨ ਚੜਾਏ।
ਇਹਨਾਂ ਸਾਰਿਆਂ ਨੇ ਨਿਆਜ ਚੜਾਈ, ਸ਼ੀਰਨੀਆਂ ਚੜਾਈਆਂ ਹਨ।
ਅਜਮਤ ਕੋ ਦੇਖਤ ਪਤੀ ਆਏ।
ਇਹ ਵੀ ਕਰਾਮਾਤ ਹੀ ਸੀ, ਕੋਈ ਭੈਰੋਂ ਦੀ ਕਰਾਮਾਤ ਸੀ, ਅਸੀਂ ਉਹਦਾ ਮੰਦਰ ਤੋੜਿਆ, ਉਹਦੀ ਲੱਠ ਤੋੜੀ ਹੈ, ਤੇ ਭੈਰੋਂ ਨੇ ਵੇਖੋ ਸਾਡੀ ਕੀ ਹਾਲਤ ਕੀਤੀ ਹੈ। ਏਦਾਂ ਦੀਆਂ ਗੱਲਾਂ ਕਰਦੇ ਹੋ ਸਿਪਾਹੀ, ਏਦਾਂ ਦੇ ਬਚਨ ਬਿਲਾਸ ਕਰਦੇ ਆਪਸ ਦੇ ਵਿੱਚ। ਹਾਂਜੀ,
ਕਹਿਣ ਲੱਗੇ ਤਾਰੀਫ ਵਡੇਰੇ।
ਕਹਿੰਦੇ ਜੀ ਅਸੀਂ ਤਾਂ ਅਜਮਤ ਵੇਖ ਕੇ ਆਪਣਾ ਮਨ ਭਤੀਜਿਆ, ਔਰ ਫਿਰ ਤਾਰੀਫਾਂ ਵੀ ਕਰਨ ਲੱਗੇ, ਉਸ ਜਗ੍ਹਾ ਦੀਆਂ ਤਾਰੀਫਾਂ ਉਚਾਰਨ ਲੱਗੇ।
ਮਹਿਮਾ ਅਬ ਲਾਖੋਂ ਨਰ ਹੇਰੀ।
ਕਹਿੰਦੇ ਵੇਖੋ ਜੀ ਹੁਣ ਹਜ਼ਾਰਾਂ ਬੰਦਿਆਂ ਨੇ ਇਸ ਜਗ੍ਹਾ ਦੀ ਮਹਿਮਾ ਵੇਖੀ ਹੈ, ਤੇ ਅਸੀਂ ਇਸ ਜਗ੍ਹਾ ਦੀ ਬੇਅਦਬੀ ਕੀਤੀ, ਇੱਥੋਂ ਦਾ ਨਿਰਾਦਰ ਕੀਤਾ ਹੈ, ਤੇ ਸਾਨੂੰ ਵੇਖੋ ਅੱਗੋਂ ਕਿਹੋ ਜਿਹਾ ਦੰਡ ਮਿਲਿਆ, ਕਿਹੋ ਜੀ ਸਜ਼ਾ ਮਿਲੀ ਹੈ। ਏਦਾਂ ਇਹ ਲੱਖਾਂ ਲੋਕਾਂ ਨੇ ਇਸ ਜਗ੍ਹਾ ਦੀ ਮਹਿਮਾ ਤੇ ਮਹਾਤਮ ਵੇਖਿਆ ਹੈ।
ਹੋਰ ਪਿਰੜ ਤੰਦਿਆ ਕਨੇ।
ਕਹਿੰਦੇ ਅਨੇਕਾਂ ਹੀ ਜਿਹੜੇ ਭੌਰ ਸਨ ਜਾਂ ਡੇਮੂ ਆਦਿਕ ਸਨ, ਉਨ੍ਹਾਂ ਨੇ ਆ ਕੇ ਕਿਤਨੀ ਦੁਰਦਸ਼ਾ ਕੀਤੀ ਹੈ, ਕਿੰਨਿਆਂ ਨੂੰ ਆ ਕੇ ਕੱਟਿਆ, ਕਿੰਨਿਆਂ ਨੂੰ ਆ ਕੇ ਵੱਢਿਆ ਹੈ।
ਸਭ ਕੇ ਡਸਿਓ ਡੰਗ ਦੁੱਖ ਸਨੇ।
ਸਾਰਿਆਂ ਨੂੰ ਡਸਿਆ, ਜਿੰਨੇ ਉੱਥੇ ਖੜੇ ਸੀ ਨਾ, ਜਿਹੜੇ ਤੋਪਾਂ ਚਲਾਉਣ ਵਾਲੇ ਸਨ, ਨਾਲ ਫੌਜਾਂ ਖੜੀਆਂ ਸੀ, ਸਾਰਿਆਂ ਨੂੰ ਉਨ੍ਹਾਂ ਡੇਮੂਆਂ ਨੇ ਆ ਕੇ ਕੱਟਿਆ, ਕੋਈ ਨੀ ਬਚਿਆ ਐਸਾ ਜਿਹਨੂੰ ਕਿਸੇ ਡੇਮੂ ਨੇ ਨਾ ਕੱਟਿਆ ਵੱਢਿਆ ਹੋਵੇ।
ਲਸ਼ਕਰ ਮੇ ਪਾਇਓ ਬੜ ਰੋਰਾ।
ਸਾਡੇ ਸਾਰੇ ਲਸ਼ਕਰ ਵਿੱਚ ਰੌਲਾ ਪਾ ਦਿੱਤਾ ਹੈ, ਸਾਡੇ ਸਾਰੇ ਲਸ਼ਕਰ ਦੇ ਵਿੱਚ ਇਹੋ ਜਿਹਾ ਸ਼ੋਰ ਮਚਾ ਦਿੱਤਾ ਹੈ ਕਿ ਸਭ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਨੇ।
ਫਿਰਤ ਉਡਤ ਜੇਤਕ ਦਲ ਠੋਰਾ।
ਕਹਿੰਦੇ ਜਿੱਡਾ ਦਲ ਸੀ, ਸਾਰੇ ਦਲ ਦੇ ਉੱਤੇ, ਸਾਰੀਆਂ ਫੌਜਾਂ ਦੇ ਉੱਤੇ ਉੱਡਦੇ ਫਿਰਦੇ ਸੀ ਇਹ ਪਰਿੰਡਾਂ, ਤੇ ਇਹ ਜਿਹੜੀਆਂ ਬਹੁਤ ਜ਼ਿਆਦਾ ਭਿਆਨਕ ਬਿਰਤੀ ਵਾਲੀਆਂ ਜਿਹੜੇ ਜ਼ਹਿਰੀਲੇ ਡੇਮੂ ਨੇ ਇਹ ਸਾਰੇ ਦਲ ਦੇ ਉੱਤੇ ਸਾਰੀ ਫੌਜ ਦੇ ਸਿਰ ਤੇ ਮੰਡਰਾ ਰਹੇ ਸਨ।
ਜਬ ਕੀ ਨਿਆਜ ਸ਼ੀਰਣੀ ਦਈ,
ਪਰ ਕਹਿੰਦੇ ਵੇਖੋ ਜੀ ਜਦੋਂ ਦੀ ਅਸੀਂ ਨਿਆਜ ਮੰਨੀ ਹੈ ਸੁਖਣਾ ਸੁਖੀ ਹੈ ਜਾਂ ਇੱਥੇ ਸ਼ੀਰਣੀ ਦੇਣ ਵਾਸਤੇ ਸੁਖਣਾ ਸੁਖੀ ਹੈ,
ਤਬ ਕੀ ਇਨਹੋ ਮੰਦਗਤ ਲਈ,
ਉਦੋਂ ਦੇ ਠੰਡੇ ਹੋਏ ਨੇ ਤਾਂ ਜਾ ਕੇ ਡੇਮੂ ਸ਼ਾਂਤ ਹੋਏ ਨੇ, ਨਹੀਂ ਤਾਂ ਇਹ ਤਾਂ ਬਹੁਤ ਜ਼ਿਆਦਾ ਤੰਗ ਕਰ ਰਹੇ ਸੀ। ਪਰ ਜਦੋਂ ਅਸੀਂ ਇੱਥੇ ਸ਼ੀਰਨੀ ਮੰਨੀ ਜਾਂ ਇੱਥੇ ਨਿਆਜ ਸੁਖਣਾ ਸੁਖੀ ਹੈ ਤਾਂ ਜਾ ਕੇ ਹੁਣ ਇਹ ਸ਼ਾਂਤ ਹੋਏ ਨੇ, ਠੰਡੇ ਹੋਏ ਨੇ, ਹੁਣ ਪਤਾ ਨਹੀਂ ਅਚਾਨਕ ਕਿੱਥੇ ਚਲੇ ਗਏ ਨੇ।
ਸਨੇ ਸਨੇ ਗਮਨੇ ਨੇ ਪਾਏ,
ਸਨੇ ਸਨੇ ਸਹਿਜੇ ਸਹਿਜੇ ਉਹ ਜਿੰਨੇ ਡੇਮੂ ਸਨ ਸਾਰੇ ਉੱਡ ਗਏ, ਕਿਤੇ ਹੋਰ ਆਸੇ ਪਾਸੇ ਨੂੰ ਚਲੇ ਗਏ, ਮੁੜ ਕੇ ਉਹ ਨਜ਼ਰ ਨਹੀਂ ਆਏ, ਨਹੀਂ ਦਿਸੇ।
ਜਾਨੀ ਜਾਏ ਨਾ ਗਏ ਕਿਸ ਥਾਂ,
ਕਹਿੰਦੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਏ, ਨਿਕਲੇ ਕਿੱਥੋਂ ਸੀ, ਅਚਾਨਕ ਉਸ ਲੱਠ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਆ ਗਏ, ਤੇ ਹੁਣ ਅਚਾਨਕ ਕਿੱਥੇ ਚਲੇ ਗਏ ਨੇ, ਕਿੱਥੇ ਜਾ ਕੇ ਲੁਕ ਗਏ ਨੇ, ਹੁਣ ਤਾਂ ਨਜ਼ਰ ਵੀ ਨਹੀਂ ਆ ਰਹੇ, ਪਤਾ ਵੀ ਨਹੀਂ ਲੱਗ ਰਿਹਾ।
ਕਿਤ ਤੇ ਨਿਕਸੇ ਲੱਠ ਨੇ ਪੋਲੀ,
ਕਹਿੰਦੇ ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਜਿਹੜੀ ਇਹ ਲੱਠ ਹੈ ਇਹ ਤਾਂ ਪੋਲੀ ਹੈ, ਪੋਲੀ ਕੋਈ ਨਹੀਂ, ਪਰ ਇਹਦੇ ਵਿੱਚੋਂ ਨਿਕਲੇ ਕਿਵੇਂ ਨੇ। ਚਲੋ ਜੇ ਛੱਤਾ ਵੀ ਹੋਵੇਗਾ ਵਿੱਚੋਂ 150 ਡੇਮੂ ਨਿਕਲਣਗੇ, ਪਰ ਇਹਦੇ ਵਿੱਚੋਂ ਤਾਂ ਹਜ਼ਾਰਾਂ ਦੀ ਗਿਣਤੀ ਚ ਡੇਮੂ ਪਰਿੰਡਾਂ ਨਿਕਲੀਆਂ ਬੜੀਆਂ ਜ਼ਹਿਰੀਲੀਆਂ। ਇਹ ਲੱਠ ਕਿਤੋਂ ਸਾਨੂੰ ਪੋਲੀ ਨਜ਼ਰ ਨਹੀਂ ਆਉਂਦੀ, ਜਾਂ ਤਾਂ ਹੋਵੇ ਨਾ ਵੀ ਅੰਦਰੋਂ ਇਹ ਲੱਠ ਪੋਲੀ ਹੁੰਦੀ ਤੇ ਅੰਦਰੋਂ ਇਹ ਪਰਿੰਡਾਂ ਨਿਕਲ ਆਈਆਂ, ਡੇਬੂ ਨਿਕਲ ਆਏ, ਪਰ ਇਹ ਤਾਂ ਪੋਲੀ ਵੀ ਕਿਤੋਂ ਨਹੀਂ ਦਿਸਦੀ।
ਮਨੋ ਕਿਨੋ ਇਨ ਥੈਲੀ ਖੋਲੀ,
ਕਹਿੰਦੇ ਏਦਾਂ ਜਾਪਦਾ ਮਾਨੋ ਕਿ ਕਿਸੇ ਨੇ ਨਾ ਡੇਮੂਆਂ ਦਾ ਥੈਲਾ ਖੋਲ ਦਿੱਤਾ, ਕੋਈ ਡੇਮੂਆਂ ਦਾ ਥੈਲਾ ਭਰਿਆ ਪਿਆ ਸੀ, ਲੱਗਦਾ ਕਿਸੇ ਨੇ ਇਹਦਾ ਥੈਲਾ ਹੀ ਖੋਲ ਦਿੱਤਾ। ਸਾਡੇ ਨਾਲ ਤਾਂ ਇਹੋ ਜਿਹੀ ਹਾਲਤ ਹੋਈ ਹੈ ਕਿ ਅਚਾਨਕ ਮਾਨੋ ਇਹਨਾਂ ਡੇਮੂਆਂ ਦੀ ਥੈਲੀ ਕਿਸੇ ਨੇ ਖੋਲ ਦਿੱਤੀ ਹੈ।
ਏਕੈ ਬਾਰ ਨਰਨ ਪਰ ਪਰੇ,
ਪਤਾ ਨਹੀਂ ਕਿਹੜੇ ਪਾਸਿਓ ਨਿਕਲ ਕੇ ਆਏ, ਇੱਕੋ ਵਾਰ ਸਾਰੇ ਬੰਦਿਆਂ ਤੇ ਟੁੱਟ ਕੇ ਪੈ ਗਏ, ਸਭ ਨੂੰ ਵੱਢਣ ਵਾਸਤੇ ਕੱਟਣ ਵਾਸਤੇ ਪੈ ਗਏ।
ਮਨੋ ਤੀਰ ਕਿਨ ਛੋਰਨ ਕਰੇ,
ਏਦਾਂ ਉੱਡ ਕੇ ਆ ਕੇ ਪਏ ਸਿਪਾਹੀਆਂ ਦੇ ਉੱਤੇ ਸਾਡੇ ਉੱਤੇ, ਕਹਿੰਦੇ ਮਾਨੋ ਜਿਵੇਂ ਕਮਾਨ ਚੋਂ ਤੀਰ ਨਿਕਲ ਕੇ ਆਉਂਦੇ ਨੇ, ਜਿਵੇਂ ਕਮਾਨ ਚੋਂ ਕਿਸੇ ਨੇ ਤੀਰ ਸੇਧ ਸੇਧ ਕੇ ਛੱਡੇ ਹੋਣ, ਤੀਰਾਂ ਵਾਂਗਰ ਉੱਡਦੇ ਆਉਂਦੇ ਸੀ ਸਿੱਧੇ, ਜਿਵੇਂ ਕਮਾਨ ਚੋਂ ਤੀਰ ਨਿਕਲ ਕੇ ਆਉਂਦੇ ਨੇ।
ਇਤਿਆਦਕ ਅਨੇਕ ਕੈ ਬਾਤ,
ਇਦਾਂ ਹੁਣ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਕਰਦੇ ਲੋਕ, ਕਿਉਂਕਿ ਲੋਕਾਂ ਦਾ ਸੁਭਾਅ ਹੈ ਉਹ ਕਦੇ ਵੀ ਕਿਸੇ ਪ੍ਰਕਾਰ ਨਾਲ ਰਾਜੀ ਪ੍ਰਸੰਨ ਨਹੀਂ ਹੁੰਦੇ, ਜਿਹੋ ਜਿਹਾ ਉਹਨਾਂ ਨੂੰ ਨਜ਼ਰ ਆਉਂਦਾ ਉਦਾਂ ਦਾ ਬੋਲਣਾ ਸ਼ੁਰੂ ਕਰ ਦਿੰਦੇ ਨੇ। ਹਰ ਇੱਕ ਦਾ ਨਜ਼ਰੀਆ ਦ੍ਰਿਸ਼ਟੀ ਆਪਣੀ ਆਪਣੀ ਹੁੰਦੀ ਹੈ। ਇਹੀ ਸਿਪਾਹੀ ਜਿਹੜੇ ਪਹਿਲਾਂ ਕਹਿੰਦੇ ਸੀ ਜੀ ਪੈਰੋਂ ਦੀ ਲੱਠ ਤੋੜੀਏ ਤਾਂ ਬੜਾ ਪਖੰਡ ਹੈ ਇੱਥੇ, ਉਹੀ ਹੁਣ ਕਹਿ ਰਹੇ ਨੇ ਕਹਿੰਦੇ ਜੀ ਇੱਥੇ ਤੇ ਕਰਾਮਾਤ ਹੈ। ਜਦੋਂ ਕੁਝ ਡੇਮੂਆਂ ਨੇ ਵੱਢਿਆ ਕੱਟਿਆ, ਹਾਲਤ ਏਦਾਂ ਦੀ ਹੋਈ ਕਿ ਉਦਾਂ ਦੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੈ, ਉਹਨੇ ਆਪਣੀ ਬਿਰਤੀ ਮੁਤਾਬਕ ਗੱਲ ਕਰਨੀ ਹੁੰਦੀ, ਜਿਹੋ ਜੀ ਕਿਸੇ ਦੀ ਮਨਸਾ ਹੁੰਦੀ, ਅੰਦਰ ਦੀ ਮਨੋਦਸ਼ਾ ਹੁੰਦੀ ਹੈ, ਮਨੋਦਸ਼ਾ ਮੁਤਾਬਕ ਇਨਸਾਨ ਬੋਲਦਾ। ਕਿਸੇ ਦੇ ਸਰੀਰ ਚ ਦਰਦ ਹੋ ਰਹੀ ਹੋਵੇ, ਉਹਦੇ ਕੋਲ ਜਾ ਕੇ ਤੁਸੀਂ ਬ੍ਰਹਮ ਗਿਆਨ ਦੀ ਗੱਲ ਕਰਨ ਲੱਗ ਪੋ, ਉਹਨੇ ਬ੍ਰਹਮ ਗਿਆਨ ਦੀ ਗੱਲ ਥੋੜੀ ਫਿਰ ਸੁਣਨੀ ਕਰਨੀ, ਉਹਨੇ ਤੇ ਆਪਣੀ ਮਨੋਦਸ਼ਾ ਮੁਤਾਬਕ ਜੋ ਉਹਦੀ ਹਾਲਤ ਹੋ ਰਹੀ ਹੈ ਉਸ ਵੇਲੇ, ਉਹਨੇ ਉਹੀ ਕਹਿਣਾ ਕਿ ਬਈ ਮੈਨੂੰ ਤਾਂ ਦਰਦ ਹੋ ਰਹੀ ਹੈ, ਭਿਆਨਕ ਤੂੰ ਮੈਨੂੰ ਬ੍ਰਹਮ ਗਿਆਨ ਦੀਆਂ ਗੱਲਾਂ ਸੁਣਾਉਂਦਾ, ਕੋਈ ਦਵਾਈ ਦੀ ਗੱਲ ਕਰ, ਵੀ ਜੇ ਕੋਈ ਔਖ ਦੀ ਦੇ ਸਕਦਾ ਤਾਂ ਦੇ। ਮਨੋਦਸ਼ਾ ਮੁਤਾਬਕ ਹਮੇਸ਼ਾ ਇਨਸਾਨ ਬੋਲ ਬੋਲਦਾ, ਜੈਸੀ ਕਿਸੇ ਦੀ ਮਨਸਾ ਮਨੋਦਸ਼ਾ ਹੈ। ਹੁਣ ਪਹਿਲਾਂ ਮਨੋਦਸ਼ਾ ਸੀ ਇਹਨਾਂ ਦੀ ਉਸ ਲੱਠ ਨੂੰ ਤੋੜਨ ਦੀ, ਉਹ ਤੋੜ ਦਿੱਤੀ, ਮੁੜ ਕੇ ਮਨੋਦਸ਼ਾ ਡੇਮੂਆਂ ਨੇ ਹੋਰ ਬਣਾ ਦਿੱਤੀ। ਇਹ ਤਾਂ ਕੁਦਰਤੀ ਤੌਰ ਤੇ ਹੈ, ਇਹਨੂੰ ਆਪਾਂ ਅਜਮਤ ਜਾਂ ਕਰਾਮਾਤ ਨਹੀਂ ਕਹਿ ਸਕਦੇ ਵੀ ਕੋਈ ਕਰਾਮਾਤ ਹੋਈ ਹੈ ਉੱਥੇ। ਇਹ ਤਾਂ ਸੁਭਾਵਕ ਸੀ ਉੱਥੋਂ ਡੇਮੂ ਨਿਕਲਣੇ, ਪੁਰਾਣੀ ਜਗ੍ਹਾ ਹੈ, ਪੁਰਾਣੀ ਲੱਠ ਸੀ। ਪਰ ਹੁਣ ਇਹਨਾਂ ਦੀ ਮਨੋਦਸ਼ਾ ਉਹ ਜੀ ਬਣ ਗਈ, ਕਹਿੰਦੇ ਨਹੀਂ ਕਰਾਮਾਤ, ਧਾਰਮਿਕ ਸਥਾਨ ਤੇ ਆ ਕੁਝ ਹੋਇਆ। ਜਦੋਂ ਕਿਸੇ ਧਾਰਮਿਕ ਸਥਾਨ ਤੇ ਕੋਈ ਸੈਂਸ ਰੂਪ ਦੇ ਵਿੱਚ ਵੀ ਕੋਈ ਏਦਾਂ ਦਾ ਕੰਮ ਹੁੰਦਾ ਤਾਂ ਵੀ ਲੋਕ ਕਰਾਮਾਤ ਹੀ ਮੰਨਦੇ ਨੇ, ਤਾਂ ਵੀ ਲੋਕ ਅਜਮਤ ਹੀ ਮੰਨਦੇ ਨੇ। ਅੱਜ ਤੋਂ ਕੁਝ ਸਾਲ ਪਹਿਲਾਂ ਧਾਰਮਿਕ ਸਥਾਨਾਂ ਵਿਚ ਮੂਰਤੀਆਂ ਦੁੱਧ ਪੀਣ ਲੱਗ ਪਈਆਂ। ਇਹ ਗੱਲ ਤਮਾ ਦਿੱਤੀ ਗਈ ਕਿ ਮੂਰਤੀਆਂ ਦੁੱਧ ਪੀ ਰਹੀ, ਪਰ ਉਹ ਜਿਹੜੀਆਂ ਸਿਰਫ ਸਫੇਦ ਰੰਗ ਦੀਆਂ ਮੂਰਤੀਆਂ ਨੇ ਉਹ ਦੁੱਧ ਪੀਂਦੀਆਂ ਨੇ, ਇਹ ਗੱਲ ਤੁਮਾਈ ਗਈ। ਲੋਕਾਂ ਨੇ ਕਰਾਮਾਤ ਮੰਨ ਲਈ, ਹਜ਼ਾਰਾਂ ਲੋਕ ਉਹਨਾਂ ਮੰਦਰਾਂ ਵਿਚ ਸਾਡੇ ਸਿੱਖ ਵੀ ਚਲੇ ਗਏ। ਅਸੀਂ ਉਹਨਾਂ ਸਕੂਲਾਂ ਸਮਿਆਂ ਚ ਕਲਾ ਛੋਟੇ ਹੁੰਦਿਆਂ ਸਕੂਲ ਚ ਪੜ੍ਹਦੇ ਸੀ, ਸਾਡੇ ਸਕੂਲ ਨਾਲ ਮੰਦਰ ਅਸੀਂ ਵੀ ਚਲੇ ਗਏ ਵੇਖਣ ਵੀ ਉੱਥੇ ਮੂਰਤੀਆਂ ਦੁੱਧ ਪੀ ਰਹੀਆਂ। ਪਰ ਅਸਲੀਅਤ ਇਹ ਸੀ ਕਿ ਉਹ ਜਿਹੜੀਆਂ ਮੂਰਤੀਆਂ ਦੁੱਧ ਨਹੀਂ ਸੀ ਪੀ ਰਹੀਆਂ, ਸਫੇਦ ਰੰਗ ਦੀਆਂ ਮੂਰਤੀਆਂ ਵਿਚੋਂ ਦੁੱਧ ਦੀ ਧਾਰਾ ਥੱਲੇ ਚਲੀ ਜਾਂਦੀ ਸੀ, ਤੇ ਇਦਾਂ ਪ੍ਰਤੀਤ ਹੁੰਦਾ ਸੀ ਕਿ ਦੁੱਧ ਮੂਰਤੀਆਂ ਦੇ ਮੂੰਹ ਵਿਚ ਪੈ ਰਿਹਾ। ਸੁਭਾਵਕ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਉੱਡ ਜਾਂਦੀਆਂ ਨੇ ਔਰ ਲੋਕ ਉਨ੍ਹਾਂ ਨੂੰ ਸੱਚ ਮੰਨ ਲੈਂਦੇ ਵੀ ਕਰਾਮਾਤ ਹੈ, ਅਜ਼ਮਤ ਹੈ ਜੇ ਕਿਸੇ ਧਾਰਮਿਕ ਸਥਾਨ ਤੇ ਇਦਾਂ ਦੀ ਖੇਡ ਹੋ ਜਾਏ। ਹਾਂ, ਧਰਮ ਸਥਾਨਾਂ ਤੇ ਕਰਾਮਾਤ ਵੀ ਵਰਤਦੀ ਹੈ, ਗੁਰੂ ਦੀ ਪ੍ਰਤੱਖ ਜ਼ਾਹਿਰ ਕਲਾ ਦੀ ਕਈ ਥਾਵਾਂ ਤੇ ਵਰਤਦੀ ਹੈ, ਪਰ ਉਹ ਜ਼ਿਆਦਾ ਤੌਰ ਤੇ ਨਹੀਂ ਹੁੰਦੀ, ਬਹੁਤ ਘੱਟ ਤੌਰ ਤੇ। ਕੋਈ ਵਿਰਲਾ ਜਿਹਦੇ ਤੇ ਮਹਾਰਾਜ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਣ, ਰਹਿਮਤ ਦ੍ਰਿਸ਼ਟੀ ਕਰ ਦੇਣ, ਇੱਥੇ ਆ ਕੇ ਸਤਿਗੁਰਾਂ ਦੀ ਦਇਆ ਨਾਲ ਕੈਂਸਰ ਵੀ ਠੀਕ ਹੋਈ, ਕਰਾਮਾਤ ਤੋਂ ਛੋਟੀ ਨਹੀਂ ਹੈ। ਜੇ ਮਹਾਰਾਜ ਜੀ ਦੇ ਦਰਬਾਰ ਵਿਚ ਆ ਕੇ ਸੈਂਕੜੇ ਲੋਕਾਂ ਦੀਆਂ ਕੈਂਸਰਾਂ ਤੱਕ ਠੀਕ ਹੋ ਗਈਆਂ, ਜਿਹੜੀਆਂ ਲਾ ਇਲਾਜ ਕਹੀਆਂ ਜਾਂਦੀਆਂ ਸੀ, ਅੰਨਿਆਂ ਨੂੰ ਅੱਖਾਂ ਮਿਲ ਗਈਆਂ, ਗੂੰਗਿਆਂ ਨੂੰ ਜ਼ੁਬਾਨਾਂ ਮਿਲ ਗਈਆਂ, ਇਹੋ ਜਿਹੀ ਕਰਾਮਾਤ ਕਲਾ ਗੁਰੂ ਸਾਹਿਬ ਦੀ ਵਰਤਦੀ ਹੈ, ਇਹ ਕਲਾ ਹੈ ਗੁਰੂ ਦੀ, ਤਾਂ ਜੋ ਲੋਕਾਂ ਦੇ ਹਿਰਦੇ ਵਿਚ ਗੁਰੂ ਘਰ ਪ੍ਰਤੀ ਸ਼ਰਧਾ ਜਿਹੜੀ ਆ ਉਹ ਪਰਪੱਕ ਹੋ ਜਾਏ, ਹੋਰ ਭਾਵਨਾ ਮਜ਼ਬੂਤ ਹੋ ਜਾਏ। ਇਸ ਕਰਕੇ ਇਹੋ ਜਿਹੀ ਕਲਾ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਵਿਖਾ ਦਿੰਦੇ ਨੇ। ਸੋ ਆਮ ਕਰਕੇ ਜ਼ਿਆਦਾ ਤੌਰ ਤੇ ਏਦਾਂ ਦੀਆਂ ਗੱਲਾਂ ਹੁੰਦੀਆਂ, ਜਿਵੇਂ ਇਹ ਹੁਣ ਕਹਿਣ ਲੱਗ ਪਏ, ਕਹਿੰਦੇ ਜੀ ਇੱਥੇ ਤਾਂ ਅਜ਼ਮਤ ਹੈ, ਭੈਰੋਂ ਦੀ ਲੱਠ ਦੇ ਵਿਚੋਂ ਡੇਮੂ ਕਿੱਥੋਂ ਨਿਕਲ ਆਏ, ਹਜ਼ਾਰਾਂ ਦੀ ਗਿਣਤੀ ਚ ਨਿਕਲ ਆਏ, ਜਦੋਂ ਸੀਰ ਨਹੀਂ ਮੰਨੀ, ਕਹਿੰਦੇ ਜੀ ਉਦੋਂ ਵੇਖੋ ਜੀ ਸਾਰੇ ਸ਼ਾਂਤ ਹੋ ਗਏ, ਉਹ ਸਾਰੇ ਪਤਾ ਨੀ ਕਿੱਧਰ ਉੱਡ ਗਏ। ਏਦਾਂ ਉਹ ਜਿੰਨੇ ਸਿਪਾਹੀ ਨੇ ਮਨੋ ਦਸ਼ਾ ਜਿਹੋ ਜੀ ਬਣ ਗਈ ਨਾ, ਉਹ ਮਨੋ ਦਸ਼ਾ ਮੁਤਾਬਕ ਉਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ।
ਲੱਠ ਕੀ ਅਜ਼ਮਤ ਪੀ ਬਖਿਆਤ,
ਕਹਿੰਦੇ ਜੀ ਵੇਖੋ ਇਸ ਲੱਠ ਦੀ ਕਰਾਮਾਤ ਹੈ, ਉਹ ਅਜ਼ਮਤ ਸਾਰੇ ਪਾਸੇ ਪ੍ਰਗਟ ਹੋ ਗਈ ਹੈ।
ਕੀਨਸ ਕੂਚ ਨੋਰੰਗੇ ਡੇਰਾ,
ਔਰੰਗਜ਼ੇਬ ਨੇ ਹੋਰ ਵੀ ਕਈ ਮੰਦਰ ਕਾਸ਼ੀ ਵਿਚ ਢਾਏ, ਬਹੁਤ ਸਾਰੇ ਮੰਦਰਾਂ ਨੂੰ ਨੇਸ ਤੋਂ ਨਾਬੂਦ ਕੀਤਾ, ਮੰਦਰਾਂ ਨੂੰ ਪਤਿਤ ਕੀਤਾ, ਪਵਿੱਤਰ ਜਿਹੜੇ ਪਾਵਨ ਮੰਦਰ ਸੀ ਉਨ੍ਹਾਂ ਵਿਚ ਪਤਿਤ ਪੁਣਾ ਕੀਤਾ, ਗਊਆਂ ਤੱਕ ਉਨ੍ਹਾਂ ਮੰਦਰਾਂ ਵਿਚ ਵੱਢੀਆਂ ਗਈਆਂ, ਗਊਆਂ ਦਾ ਮਾਸ ਉਨ੍ਹਾਂ ਮੰਦਰਾਂ ਚ ਸੁੱਟਿਆ ਗਿਆ, ਇੰਨਾ ਜ਼ਿਆਦਾ ਗਿਲਾਨੀ ਵਾਲੇ ਕੰਮ ਕੀਤੇ। ਇਹੋ ਜਿਹੇ ਕਰਮ ਕਰਨ ਤੋਂ ਬਾਅਦ ਔਰੰਗਜ਼ੇਬ ਕਾਸ਼ੀ ਤੋਂ ਵਾਪਸ ਆਪਣੀ ਰਾਜਧਾਨੀ, ਇਹਦੀ ਰਾਜਧਾਨੀ ਹੈ ਦਿੱਲੀ, ਫਿਰ ਆਪਣੀ ਰਾਜਧਾਨੀ ਦਿੱਲੀ ਵਿਚ ਵਾਪਸ ਆ ਗਿਆ।
ਨਿਜ ਰਾਜਧਾਨੀ ਕੋ ਕੀਏ ਫੇਰਾ,
ਇਹਨੇ ਆਪਣੀ ਰਾਜਧਾਨੀ ਵੱਲ ਫੇਰਾ ਕੀਤਾ, ਕਾਸ਼ੀ ਤੋਂ ਇਹਨੇ ਆਪਣੇ ਡੇਰੇ ਦਾ ਕੂਚ ਕੀਤਾ ਔਰ ਆਪਣੀ ਰਾਜਧਾਨੀ ਦਿੱਲੀ ਚ ਪਹੁੰਚਿਆ ਹੈ।
ਦ੍ਵੈ ਗੋਰੇ ਲਾਗੇ ਲਣ ਬੀਚ,
ਕਹਿੰਦੇ ਉਹ ਜਿਹੜੀ ਲੱਠ ਸੀ ਉਹਨੂੰ ਦੋ ਗੋਲੇ ਵੱਜੇ, ਦੋ ਹੀ ਤੋਪ ਦੇ ਗੋਲੇ ਮਾਰੇ, ਪਹਿਲਾਂ ਮਾਰਿਆ ਇੱਕ ਘੂੰਡ ਨਿਕਲਿਆ ਸੀ, ਦੁਬਾਰਾ ਫਿਰ ਜਦੋਂ ਗੋਲਾ ਮਾਰਿਆ ਫਿਰ ਸੈਂਕੜੇ ਡੇਮੂ ਵਿਚੋਂ ਨਿਕਲ ਆਏ ਸਨ। ਕਹਿੰਦੇ ਦੋ ਗੋਲੇ ਉਸ ਭੈਰੋਂ ਦੀ ਲੱਠ ਦੇ ਉੱਤੇ ਮਾਰੇ ਗਏ।
ਰਹੇ ਚਿੰਨ ਪਿਖ ਉਚਿਆਰ ਨੀਚ,
ਕਹਿੰਦੇ ਉਹ ਦੋ ਗੋਲੇ ਵੱਜਣ ਦੇ ਬਾਕੀ ਉਹ ਲੱਠ ਉਸੇ ਤਰ੍ਹਾਂ ਖੜੀ ਰਹੀ, ਨਹੀਂ ਤਾਂ ਸਾਰੀ ਪੁੱਟਣੀ ਸੀ, ਔਰੰਗਜ਼ੇਬ ਦਾ ਹੁਕਮ ਸੀ। ਪਰ ਜਦੋਂ ਡੇਮੂ ਨਿਕਲ ਆਏ ਤੇ ਸਿਰਫ ਓਨੀ ਕੁ ਲੱਠ ਰੱਖੀ, ਬਾਕੀ ਦੋ ਗੋਲੇ ਵੱਜ ਕੇ ਉੱਤੋਂ ਕਹਿੰਦੇ ਥੋੜੇ ਜੇ ਚਿੰਨ ਉਹ ਕਾਫੀ ਲੰਮੇ ਸਮੇਂ ਤੱਕ ਰਹੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਉਹ ਚਿੰਨ ਸਨ ਉਹ ਕਾਫੀ ਲੰਮੇ ਸਮੇਂ ਤੱਕ ਰਹੇ, ਊਚ ਨੀਚ ਬਹੁਤ ਸਾਰੇ ਲੋਕ ਵੇਖਦੇ ਰਹੇ ਕਿ ਔਰੰਗਜ਼ੇਬ ਨੇ ਲੱਠ ਤੋੜੀ, ਬਾਅਦ ਵਿਚ ਵੀ ਲੋਕ ਵੇਖਦੇ ਰਹੇ।
ਚਿਰੰਕਾਲ ਪੁਨ ਪੀਛੇ ਰਹੀ,
ਕਾਫੀ ਲੰਮੇ ਸਮੇਂ ਤੱਕ ਔਰੰਗਜ਼ੇਬ ਦੇ ਉਸ ਲੱਠ ਤੇ ਗੋਲੇ ਛੱਡਣ ਤੋਂ ਬਾਅਦ ਕਾਫੀ ਸਮੇਂ ਤੱਕ ਉਹ ਲੱਠ ਉਸੇ ਤਰ੍ਹਾਂ ਖੜੀ ਰਹੀ।
ਖਾਂਡ ਪਰੇ ਦ੍ਵੈ ਸਭੋਂ ਲਈ,
ਉਹਦੇ ਚ ਦੋ ਟੋਏ ਪਏ ਹੋਏ ਸੀ, ਜਿੱਥੇ ਦੋ ਗੋਲੇ ਵੱਜੇ ਉੱਥੇ ਉਸ ਲੱਠ ਦੇ ਵਿਚ ਦੋ ਟੋਏ ਪਏ ਹੋਏ ਸਨ, ਦੋ ਖੱਡੇ ਪਏ ਹੋਏ, ਉਹ ਸਾਰਿਆਂ ਨੇ ਵੇਖੇ।
ਉਹਨੇ 1860,
ਕਹਿੰਦੇ ਫਿਰ ਜਦੋਂ 1860 ਸੰਮਤ ਬਿਕਰਮੀ ਦਾ ਸਾਲ ਆਇਆ, 1860 ਸੰਮਤ ਬੇਕਰਬੀ ਦਾ ਸਾਲ ਆਇਆ।
ਭਇਓ ਬਿਗਨ ਤਿਸ ਭੈਰਵ ਲਾਠ,
ਕਹਿੰਦੇ ਫਿਰ ਉਹ ਜਿਹੜੀ ਭੈਰੋ ਦੀ ਲਾਠ ਸੀ ਫਿਰ ਦੁਬਾਰਾ ਬਿਗਨ ਉਹਦੇ ਤੇ ਪਿਆ। ਇਕ ਵਾਰੀ ਤਾਂ ਔਰੰਗਜ਼ੇਬ ਨੇ ਹਮਲਾ ਕੀਤਾ ਕਾਂਸ਼ੀ ਵਿਚ। ਔਰੰਗਜ਼ੇਬ ਦੇ ਹਮਲੇ ਤੋਂ ਤਕਰੀਬਨ 150 ਸਾਲ ਬਾਅਦ ਦੁਬਾਰਾ ਫੇਰ ਉਸ ਭੈਰੋ ਦੀ ਲੱਠ ਦੇ ਉੱਤੇ ਵਿਘਨ ਆਇਆ, ਫੇਰ ਉਹਦੇ ਤੇ ਸਮੱਸਿਆ ਆਈ।
ਹਿੰਦੁਆਇਨ ਅਰਬੋ ਤੁਰਕਾਨਾ,
ਉੱਥੇ ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਜੰਗ ਛਿੜ ਗਿਆ ਕਾਂਸ਼ੀ ਵਿਚ। ਹਿੰਦੂ ਮੁਸਲਮਾਨ ਫਿਰਕਾ ਪ੍ਰਸਤੀ ਦੀ ਅੱਗ ਜਿਹੜੀ ਆਮ ਕਰਕੇ ਕਈ ਥਾਵਾਂ ਤੇ ਲੱਗ ਜਾਂਦੀ ਹੈ, ਤੇ 1860 ਸੰਮਤ ਬੇਕਰਮੀ ਵਿਚ ਕਾਂਸ਼ੀ ਵਿਚ ਰੋਲਾ ਪਿਆ। ਮੁਸਲਮਾਨ ਤੇ ਹਿੰਦੂਆਂ ਦੇ ਆਪਸੀ ਦੰਗੇ ਹੋਏ।
ਵਧਿਓ ਪਰਸ ਪਰ ਬਾਦ ਮਾਨਾ,
ਪਰਸ ਪਰ ਆਪਸ ਵਿਚ ਬਹੁਤ ਜ਼ਿਆਦਾ ਉਨ੍ਹਾਂ ਦਾ ਵਿਵਾਦ ਵਧ ਗਿਆ, ਹਿੰਦੂਆਂ ਤੇ ਮੁਸਲਮਾਨਾਂ ਦੀ ਬਹੁਤ ਜ਼ਿਆਦਾ ਲੜਾਈ ਹੋਈ।
ਕਾਂਸ਼ੀ ਪੁਰੀ ਸਪਰਦਾ ਬਾਡੀ,
ਕਾਂਸ਼ੀ ਦੇ ਵਿਚ ਬਹੁਤ ਜ਼ਿਆਦਾ ਸਪਰਦਾ ਵਧੀ, ਬਹੁਤ ਜ਼ਿਆਦਾ ਭਾਰੀ ਦੰਗਿਆਂ ਦੀ ਅੱਗ ਚ ਕਾਂਸ਼ੀ ਸੜਨ ਲੱਗਾ।
ਦੋ ਦਿਸ਼ ਤੇ ਰਿਸ ਉਪਜੀ ਗਾਡੀ,
ਦੋਹਾਂ ਪਾਸਿਓਂ ਲੋਕ ਬੜੇ ਗੁੱਸੇ ਚ ਆਏ, ਮੁਸਲਮਾਨ ਵੀ ਬੜੇ ਗੁੱਸੇ ਚ ਆਏ, ਹਿੰਦੂ ਵੀ ਬੜੇ ਰੋਸ ਵਿਚ ਗੁੱਸੇ ਵਿਚ ਆ ਕੇ ਇਕ ਦੂਜੇ ਦੇ ਖੂਨ ਦੇ ਤੇ ਉਨ੍ਹਾਂ ਦੇ ਧਰਮ ਸਥਾਨਾਂ ਦੇ ਦੁਸ਼ਮਣ ਬਣ ਗਏ।
ਹਿੰਦੂ ਮਿਲ ਸੰਭੂ ਬਲ ਪਾਰਾ,
ਜਿੱਥੇ ਹਿੰਦੂਆਂ ਦਾ ਜ਼ੋਰ ਪਿਆ, ਹਿੰਦੂਆਂ ਨੇ ਇਕੱਠੇ ਹੋ ਕੇ, ਬਹੁਤ ਸਾਰੇ ਹਿੰਦੂਆਂ ਨੇ ਇਕੱਤਰ ਹੋ ਕੇ,
ਗਾਇਓ ਜੈ ਇਮਾਮ ਕੋ ਬਾਰਾ,
ਕਾਂਸ਼ੀ ਦੇ ਵਿਚ ਜਿਹੜੀ ਉਨ੍ਹਾਂ ਦੀ ਵੱਡੀ ਮਸਜਿਦ ਸੀ ਇਮਾਮ ਦੀ, ਉਥੇ ਆ ਕੇ ਉਨ੍ਹਾਂ ਨੇ ਮਸਜਿਦ ਨੂੰ ਅੱਗ ਲਾ ਦਿੱਤੀ। ਜਿੱਥੇ ਹਿੰਦੂਆਂ ਦਾ ਜ਼ੋਰ ਪਿਆ, ਉਨ੍ਹਾਂ ਨੇ ਮੁਸਲਮਾਨਾਂ ਦੀ ਜਿਹੜੀ 1860 ਸੰਮਤ ਬਿਕਰਮੀ ਦੇ ਇਹ ਦੰਗਿਆਂ ਦਾ ਜ਼ਿਕਰ ਹੋ ਰਿਹਾ, ਜਦੋਂ ਦੁਬਾਰਾ ਉਹ ਲੱਠ ਦਾ ਨੁਕਸਾਨ ਹੋਇਆ, ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ। ਕਹਿੰਦੇ ਫਿਰ ਜਦੋਂ ਹਿੰਦੂ ਰਲ ਗਏ, ਬਹੁਤ ਉਨ੍ਹਾਂ ਦਾ ਜ਼ੋਰ ਪਿਆ, ਤੇ ਉਨ੍ਹਾਂ ਨੇ ਇਕੱਠੇ ਹੋ ਕੇ ਮੁਸਲਮਾਨਾਂ ਦੀ ਜਿਹੜੀ ਮਸਜਿਦ ਸੀ ਉਹਦੇ ਚ ਅੱਗ ਲਾ ਦਿੱਤੀ, ਮਸੀਤ ਅੱਗ ਲਾ ਕੇ ਸਾੜ ਦਿੱਤੀ।
ਜੋਂ ਦਿਸ਼ ਤੇ ਪਾਵਕ ਜਵਲ ਤਾਈ,
ਚਾਰੇ ਪਾਸਿਓਂ ਮਸੀਤ ਦੇ ਉਹਨਾਂ ਨੇ ਅੱਗ ਲਾ ਕੇ ਅੱਗ ਦੇ ਭੇਟ ਕਰ ਦਿੱਤਾ ਮਸੀਤ ਨੂੰ।
ਹਨਿਓ ਤੁਰਕ ਤਬ ਅਰਿਓ ਜੋ ਆਈ,
ਜਿਹੜੇ ਮੁਸਲਮਾਨ ਨੇ ਰੋਕਣ ਦਾ ਯਤਨ ਕੀਤਾ ਉਹਨੂੰ ਵੱਢ ਦਿੱਤਾ, ਹਿੰਦੂਆਂ ਨੇ ਕੱਟ ਦਿੱਤਾ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਕੱਠੋ ਹੋਏ ਕਰ ਤੁਰਕਾਨਾ,
ਮੁਸਲਮਾਨਾਂ ਨੇ ਆਖਿਆ ਵੀ ਇਨ੍ਹਾਂ ਨੇ ਸਾਡੀ ਮਸੀਤ ਸਾੜੀ ਆ, ਅਸੀਂ ਇਨ੍ਹਾਂ ਕੋਲੋਂ ਬਦਲਾ ਲੈਣਾ। ਹੁਣ ਜਦੋਂ ਤੁਰਕਾਂ ਦਾ ਜ਼ੋਰ ਪਿਆ, ਮੁਸਲਮਾਨ ਇਕੱਠੇ ਹੋ ਗਏ, ਉਨ੍ਹਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੇ ਇਕੱਠੇ ਹੋ ਕੇ
ਸ਼ਸਤਰ ਸੰਭਾਲ ਪਏ ਸਾਵਧਾਨਾ,
ਉਹ ਸ਼ਸਤਰ ਸੰਭਾਲ ਕੇ ਸਾਵਧਾਨ ਹੋ ਗਏ। ਮੁਸਲਮਾਨ ਇਕੱਠੇ ਹੋ ਕੇ ਸ਼ਸਤਰ ਸੰਭਾਲ ਕੇ ਉਹ ਵੀ ਸਾਵਧਾਨ ਹੋ ਕੇ ਆ ਗਏ।
ਕਈ ਹਜ਼ਾਰ ਮਿਲੇ ਹਿਤ ਜੁੱਧ,
ਹਜ਼ਾਰਾਂ ਦੀ ਗਿਣਤੀ ਚ ਮੁਸਲਮਾਨ ਇਕੱਠੇ ਹੋ ਕੇ ਆ ਗਏ ਵੀ ਜਿਹੜਾ ਅੱਗੇ ਆਏਗਾ ਸਾਫ ਕਰ ਦਿਆਂਗੇ, ਬਸ ਜਿਹੜਾ ਵੀ ਅੱਗੇ ਆਏਗਾ ਵੱਢ ਸੁੱਟਾਂਗੇ। ਏਦਾਂ ਦੀ ਬਿਰਤੀ ਲੈ ਕੇ ਇਕੱਠੇ ਹੋ ਕੇ ਆ ਗਏ।
ਮਾਰੇ ਮਾਰੇ ਵੱਡੇ ਹੋ ਅਤ ਕ੍ਰੁੱਧ,
ਮਾਰਦੇ ਨੇ ਮਰਦੇ ਨੇ, ਕਹਿੰਦੇ ਮਾਰਨ ਮਰਨ ਤੱਕ ਆ ਪਹੁੰਚੇ, ਬਹੁਤ ਜ਼ਿਆਦਾ ਕ੍ਰੋਧ ਉਨ੍ਹਾਂ ਸਾਰੇ ਮੁਸਲਮਾਨਾਂ ਦੇ ਅੰਦਰ ਸੀ, ਰੋਸ ਬੜਾ ਸੀ ਉਨ੍ਹਾਂ ਨੂੰ ਕਿ ਸਾਡਾ ਧਰਮ ਸਥਾਨ ਇਨ੍ਹਾਂ ਨੇ ਸਾੜਿਆ, ਸਾਡੀ ਮਸਜਿਦ ਨੂੰ ਅੱਗ ਲਾਈ ਹੈ। ਬਹੁਤ ਜ਼ਿਆਦਾ ਭਾਰੀ ਰੋਸ ਤੇ ਗੁੱਸਾ ਸੀ ਉਨ੍ਹਾਂ ਮੁਸਲਮਾਨਾਂ ਅੰਦਰ।
ਲੱਠ ਪੈਰਵ ਕੀ ਚੋਂ ਦਿਸ਼ ਘੇਰੀ,
ਉਨ੍ਹਾਂ ਨੇ ਜਿਹੜੀ ਪੈਰੋਂ ਦੀ ਲੱਠ ਸੀ ਨਾ ਉਹਨੂੰ ਆ ਕੇ ਘੇਰ ਲਿਆ। ਕਹਿੰਦੇ ਜਿਹੜਾ ਕੰਮ ਔਰੰਗਜ਼ੇਬ ਵਿੱਚੇ ਛੱਡ ਕੇ ਗਿਆ ਨਾ ਉਹਨੂੰ ਹੁਣ ਅਸੀਂ ਪੂਰਾ ਕਰਦੇ। ਔਰੰਗਜ਼ੇਬ ਕੋਲੋਂ ਤਾਂ ਨਹੀਂ ਇਹ ਲੱਠ ਖਤਮ ਹੋਈ, ਪਰ ਇਹਨੂੰ ਹੁਣ ਅਸੀਂ ਖਤਮ ਕਰਾਂਗੇ। ਉਹ ਜਿੰਨੇ ਮੁਸਲਮਾਨ ਨੇ, 1860 ਦਾ ਬਚਨ ਹੈ ਉਦੋਂ ਦੀ ਇਹ ਵਿਥਿਆ, ਭਾਈ ਸੰਤੋਖ ਸਿੰਘ ਜੀ ਦੱਸ ਰਹੇ ਕਿ ਫਿਰ ਉਨ੍ਹਾਂ ਸਾਰੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਜਿਹੜੀ ਭੈਰੋਂ ਦੀ ਲੱਠ ਸੀ ਉਹਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ।
ਭਏ ਸੁਚੇਤ ਤੁਰਕ ਤਿਸ ਬੇਰੀ,
ਉਹ ਸਾਰੇ ਤੁਰਕ ਸੁਚੇਤ ਹੋ ਗਏ, ਚਾਰੇ ਪਾਸਿਓਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਉਨ੍ਹਾਂ ਨੇ ਸਮੁੰਦਰ ਨੂੰ ਘੇਰ ਲਿਆ।
ਈਂਧਨ ਬਹੁਤ ਸਕੇਲ ਕਰ ਲੀਨਸ,
ਇਨ੍ਹਾਂ ਨੇ ਬਹੁਤ ਸਾਰਾ ਬਾਲਣ ਲਿਆਂਦਾ ਇਕੱਠਾ ਕਰਕੇ, ਲੱਕੜਾਂ ਇਕੱਠੀਆਂ ਕਰਕੇ ਲਿਆਂਦੀਆਂ।
ਜੋਂ ਦਿਸ਼ ਲੱਠ ਕੇ ਸਭ ਧਰ ਦੀਨਸ,
ਉਹ ਜਿੰਨਾ ਬਾਲਣ ਸੀ ਇਨ੍ਹਾਂ ਨੇ ਲੱਠ ਦੇ ਚਾਰੇ ਪਾਸੇ ਰੱਖਿਆ, ਲੱਕੜ ਦੀ ਲੱਠ ਸੀ ਵਿਚ ਥੋੜਾ ਪੱਥਰ ਮਿਲਿਆ ਹੋਇਆ। ਕਹਿੰਦੇ ਚਾਰੇ ਪਾਸੇ ਇਨ੍ਹਾਂ ਨੇ ਉਹ ਲੱਠ ਦੇ ਆਲੇ ਦੁਆਲੇ ਬਾਲਣ ਰੱਖ ਕੇ ਲੱਕੜਾਂ ਰੱਖ ਕੇ ਅੱਗ ਲਾ ਦਿੱਤੀ।
ਲੇਕਰ ਅਗਨੀ ਦਈ ਜਲਾਏ,
ਅੱਗ ਲੈ ਕੇ ਚਾਰੇ ਪਾਸੇ ਉਸ ਲੱਠ ਦੇ ਅੱਗ ਲਾ ਕੇ ਜਲਾ ਦਿੱਤੀ, ਅਗਨ ਜਲਾ ਦਿੱਤੀ।
ਏਕੇ ਬਾਰਦਾਰ ਸਮੁਦਾਏ,
ਇੱਕੋ ਵਾਰ ਸਾਰੀਆਂ ਲੱਕੜਾਂ ਜਿਹੜੀਆਂ ਉਸ ਲੱਠ ਦੇ ਚਾਰੇ ਪਾਸੇ ਰੱਖੀਆਂ ਸੀ ਉਹ ਸਾਰੀਆਂ ਸੜਨ ਲੱਗੀਆਂ। ਇਕਦਮ ਅੱਗ ਬੜੀ ਭਿਆਨਕ ਰੂਪ ਦੇ ਵਿਚ ਬਲੀ ਤੇ ਪ੍ਰਚੰਡ ਹੋਈ।
ਭਸਮ ਦਈ ਕਰ ਸਦਰੀ ਲਾਠ,
ਉਹ ਜਿਹੜੀ ਪੈਰੋਂ ਦੀ ਲੱਠ ਉਦੋਂ ਬਚ ਗਈ ਸੀ ਜਦੋਂ ਇਨ੍ਹਾਂ ਨੇ ਅੱਗ ਲਾਈ ਤੇ ਬਿਲਕੁਲ ਸਾਰੀ ਲੱਠ ਸੜ ਕੇ ਭਸਮ ਹੋ ਗਈ। ਜਿਹੜੀ ਉਹ ਪੈਰੋਂ ਦੀ ਲੱਠ ਸੀ ਉਹ ਖਤਮ ਹੋ ਗਈ, 1860 ਵਿਚ ਉਹ ਖਤਮ ਹੋਈ। ਪਰ ਹੁਣ ਕੋਈ ਕਰਾਮਾਤ ਨਹੀਂ ਹੋਈ, ਹੁਣ ਵੀ ਤਾਂ ਸਾੜੀ ਹੈ ਮੁਸਲਮਾਨਾਂ ਨੇ। ਔਰੰਗਜ਼ੇਬ ਦੇ ਸਮੇਂ ਵਿਚੋਂ ਡੇਮੂ ਨਿਕਲ ਆਏ ਉਹ ਸੁਭਾਵਕ ਸੀ, ਪਰ ਉਨ੍ਹਾਂ ਨੇ ਮੰਨ ਲਿਆ ਵੀ ਇਹ ਕਰਾਮਾਤ ਹੈ, ਅਜ਼ਮਤ ਮੰਨ ਲਈ, ਕਰਾਮਾਤ ਮੰਨ ਲਈ ਤੇ ਸਿਰ ਝੁਕਾ ਕੇ ਚਲੇ ਗਏ, ਉਹਨੂੰ ਵਿੱਚੇ ਛੱਡ ਦਿੱਤਾ। ਬਾਅਦ ਵਿਚ 1860 ਵਿਚ ਮੁਸਲਮਾਨਾਂ ਦੇ ਕਬਜ਼ੇ ਦੁਬਾਰਾ ਆਈ ਉਹ ਲੱਠ, ਤੇ ਉਨ੍ਹਾਂ ਨੇ ਚਾਰੇ ਪਾਸੇ ਲੱਕੜਾਂ ਰੱਖ ਕੇ ਉਸ ਲੱਠ ਨੂੰ ਸਾੜ ਦਿੱਤਾ, ਸਵਾਹ ਕਰ ਦਿੱਤਾ।
ਜੈ ਕਹਿੰਦੇ ਵੋ ਪਾਇਓ ਕਾਠ,
ਜਿੱਥੋਂ ਕਿੱਥੋਂ ਉਨ੍ਹਾਂ ਨੇ ਲੱਕੜਾਂ ਇਕੱਠੀਆਂ ਕਰਕੇ ਸਾਰੇ ਭੈਰੋਂ ਦੇ ਮੰਦਰ ਨੂੰ ਅੱਗ ਲਾ ਦਿੱਤੀ।
ਭਾਈ ਪਸਮ ਸਮ ਤਿਸ ਤੇ ਪਾਚੇ,
ਕਹਿੰਦੇ ਇਸ ਪ੍ਰਕਾਰ ਨਾਲ ਸਾਰੀ ਲੱਠ ਜਿਹੜੀ ਸੀ ਉਹ ਸੜ ਕੇ ਸਵਾਹ ਹੋ ਗਈ। ਏਦਾਂ ਉਹ ਲੱਠ ਬਿਲਕੁਲ, ਹੁਣ ਉੱਥੇ ਲੱਠ ਕੋਈ ਨੀ ਪੈਰੋਂ ਦੀ। ਇਹ ਤਾਂ 1860 ਤੱਕ ਟੁੱਟੀ ਭੱਜੀ ਲੱਠ ਰਹੀ ਹੈ, ਜਿਹੜੀ ਔਰੰਗਜ਼ੇਬ ਨੇ ਜਿੰਨੀ ਕੁ ਤੋੜੀ ਸੀ ਉਹਦੇ ਤੋਂ ਬਾਅਦ ਉਹ ਵੀ ਖਤਮ ਕਰ ਦਿੱਤੀ ਗਈ, ਸਾੜ ਕੇ ਬਿਲਕੁਲ ਭਸਮ ਕਰ ਦਿੱਤੀ ਗਈ। ਸਵਾਹ ਹੀ ਸਵਾਹ ਨਜ਼ਰ ਆਉਂਦੀ ਸੀ, ਮੁੜ ਕੇ ਹੁਣ ਉੱਥੇ ਕੁਝ ਨਜ਼ਰ ਨਹੀਂ ਆਉਂਦਾ।
ਨੌ ਰੰਗ ਕਥਾ ਸੁਣੋ ਪੁਨ ਆਚੇ,
ਇਹ ਤਾਂ ਸੀ ਉਸ ਲੱਠ ਦੀ ਕਥਾ, ਉਹ ਜ਼ਿਕਰ ਭਾਈ ਸਾਹਿਬ ਨੇ ਕਰ ਦਿੱਤਾ ਵੀ ਕੱਲ ਨੂੰ ਕੋਈ ਪੁੱਛੇ ਵੀ ਹੁਣ ਉਹ ਲੱਠ ਕਿੱਥੇ ਹੈ। ਭਾਈ ਸਾਹਿਬ ਨੇ ਉਹ ਇਤਿਹਾਸ ਵੀ ਦੱਸ ਦਿੱਤਾ ਵੀ ਉਹ ਖਤਮ ਹੋ ਗਈ ਲੱਠ 1860 ਦੇ ਦੰਗਿਆਂ ਦੇ ਵਿਚ, ਜਦੋਂ ਹਿੰਦੂ ਮੁਸਲਮਾਨ ਆਪਸ ਵਿਚ ਲੜੇ ਤੇ ਉਸ ਵਕਤ ਉਹ ਲੱਠ ਸਾੜ ਦਿੱਤੀ ਗਈ, ਸਵਾਹ ਕਰ ਦਿੱਤੀ ਗਈ। ਹੁਣ ਉਧਰ ਔਰੰਗਜ਼ੇਬ ਦੀ ਕਥਾ ਸੁਣੋ ਕਿ ਔਰੰਗਜ਼ੇਬ ਜਦੋਂ ਕਾਂਸ਼ੀ ਦੇ ਵਿਚ ਬਹੁਤ ਸਾਰੇ ਮੰਦਰ ਢਾਣ ਤੋਂ ਬਾਅਦ ਆਪਣੀ ਰਾਜਧਾਨੀ ਦਿੱਲੀ ਵਾਲੇ ਵਾਪਸ ਮੁੜਿਆ ਤੇ ਇਹਨੇ ਜਾ ਕੇ ਜਿਹੜੇ ਖੋਟੇ ਕੁਕਰਮ ਕੀਤੇ ਨੇ ਉਹ ਹੁਣ ਤੁਸੀਂ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਸਰਵਣ ਕਰੋ।
ਦਿੱਲੀ ਵਿਖੇ ਸੋ ਆਏ ਪ੍ਰਵੇਸ਼ਾ,
ਔਰੰਗਜ਼ੇਬ ਚੱਲ ਕੇ ਦਿੱਲੀ ਪਹੁੰਚਿਆ, ਕਾਂਸ਼ੀ ਤੋਂ ਚੱਲਿਆ। ਚੱਲਦਾ ਚੱਲਦਾ ਮੱਜਲ ਦਰ ਮੱਜਲ ਰਸਤੇ ਵਿਚ ਬਹੁਤ ਮੰਦਰ ਹੋਰ ਵੀ ਢਾਏ ਨੇ ਕਾਂਸ਼ੀ ਤੋਂ ਆਉਂਦਿਆਂ ਦਿੱਲੀ ਤੱਕ, ਤੇ ਆ ਕੇ ਦਿੱਲੀ ਵਿਚ ਇਹਨੇ ਪ੍ਰਵੇਸ਼ ਕੀਤਾ।
ਹਿੰਦੂ ਧਰਮ ਸੋ ਅਠੀ ਵਿਸ਼ੇਸ਼ਾ,
ਹਿੰਦੂ ਧਰਮ ਦਾ ਦੁਸ਼ਮਣ ਬਣਿਆ ਹੋਇਆ ਔਰੰਗਜ਼ੇਬ, ਏਡਾ ਹਠੀ ਹੈ, ਕਹਿੰਦਾ ਵੀ ਹਿੰਦੂ ਤਾਂ ਮੈਂ ਰਹਿਣ ਹੀ ਨਹੀਂ ਦੇਣੇ, ਇਹ ਤਾਂ ਖਤਮ ਹੀ ਕਰ ਦੇਣੇ ਨੇ। ਇਹ ਵੀ ਗੱਲ ਰਵਾਇਤ ਪ੍ਰਗਟ ਰਹੀ ਹੈ ਕਿ ਸਵਾ ਮਨ ਜੰਜੂ ਲਾ ਕੇ ਔਰੰਗਜ਼ੇਬ ਤਾਂ ਰੋਟੀ ਖਾਂਦਾ ਸੀ, ਇੰਨਾ ਕੱਟੜ ਮੁਤਸਬੀ। ਹੁਣ ਜੇ ਜੰਜੂ ਦਾ ਵਜਨ ਵੀ ਕਰੀਏ ਤੇ ਇੱਕ ਜਨੇਊ ਕਿੰਨੇ ਕੁ ਵਜਨ ਦਾ ਹੁੰਦਾ, 10-20 ਗ੍ਰਾਮ ਦਾ ਇੱਕ ਜਨੇਊ ਹਜ਼ਾਰਾਂ ਬੰਦਿਆਂ ਦੇ ਗਲਾਂ ਚੋਂ ਲੈਂਦੇ ਹੋਣਗੇ ਤਾਂ ਹੀ ਸਵਾ ਮਨ ਵਜਨ ਹੁੰਦਾ ਹੋਵੇਗਾ। ਤੇ ਸਵਾ ਮਨ ਜਨੇਊ ਲਾ ਕੇ ਹਿੰਦੂਆਂ ਦੇ ਗਲਾਂ ਚੋਂ ਤੇ ਫਿਰ ਤਾਂ ਜਾ ਕਰਕੇ ਇਹ ਰੋਟੀ ਖਾਂਦਾ ਸੀ। ਏਦਾਂ ਦਾ ਕੱਟੜ ਮੁਤਸਬੀ ਹਿੰਦੂਆਂ ਦਾ ਦੁਖੀ ਤੇ ਬਹੁਤ ਵੱਡਾ ਹਠੀ ਹੈ।
ਚਿਤਵਤ ਨਿਤੇ ਉਪਾਏ ਚਿਤ ਮਾਈ,
ਹਰ ਵੇਲੇ ਆਪਣੇ ਚਿਤ ਵਿਚ ਉਪਾਅ ਚਿਤਵਦਾ ਰਹਿੰਦਾ ਵੀ ਹਿੰਦੂ ਕਿਵੇਂ ਖਤਮ ਕੀਤੇ ਜਾਣ, ਇਨ੍ਹਾਂ ਹਿੰਦੂਆਂ ਨੂੰ ਖਤਮ ਕੀਤਾ ਕਿਵੇਂ ਕੀਤਾ ਜਾਏ। ਇਸਲਾਮ ਹੀ ਇਸਲਾਮ ਨਜ਼ਰ ਆਏ, ਕਿਤੇ ਵੀ ਹਿੰਦੂ ਟੋਪੀ ਧਾਰੀ ਦਿਸਣ ਹੀ ਨਾ, ਸਿਰਫ ਇਸਲਾਮ ਹੀ ਇਸਲਾਮ। ਇੱਕੋ ਹੀ ਧਰਮ ਹੋਵੇ, ਇੱਕੋ ਹੀ ਮਜ਼ਹਬ ਹੋਵੇ, ਉਹ ਵੇਖਣ ਵਾਸਤੇ ਔਰੰਗਜ਼ੇਬ ਦੀਆਂ ਅੱਖਾਂ ਸਿੱਕਦੀਆਂ ਰਹਿੰਦੀਆਂ ਸੀ। ਹਰ ਵੇਲੇ ਦੇ ਮਨ ਵਿਚ ਇਹੀ ਚਿਤਵਨੀ ਲੱਗੀ ਰਹਿੰਦੀ ਹੈ, ਸੋਚਦਾ ਰਹਿੰਦਾ ਹੈ।
ਤੁਰਕ ਜਗਤ ਸਭ ਜਿਮ ਹੋਏ ਜਾਈ,
ਕਹਿੰਦਾ ਕਿਵੇਂ ਸਾਰਾ ਜਗ ਮੁਸਲਮਾਨ ਬਣ ਜਾਏ, ਕਿਵੇਂ ਸਾਰਾ ਜਗਤ ਤੁਰਕ ਬਣ ਜਾਏ, ਸਾਡਾ ਦੀਨੇ ਇਸਲਾਮ ਸਾਰਾ ਜਗਤ ਕਬੂਲ ਕਰ ਲਵੇ, ਏਦਾਂ ਦੀ ਬਿਰਤੀ ਤੇ ਫਿਤਰਤ ਔਰੰਗਜ਼ੇਬ ਰੱਖਦਾ ਹੈ।
ਇਸ ਪ੍ਰਕਾਰ ਹੀ ਯਤਨ ਬਣਾਵੇ,
ਉਸੇ ਤਰ੍ਹਾਂ ਦੇ ਯਤਨ ਕਰਦਾ ਕਿ ਕਿਸ ਤਰੀਕੇ ਨਾਲ ਇਹ ਸਾਰੇ ਮੁਸਲਮਾਨ ਬਣ ਜਾਣ, ਤੁਰਕ ਬਣ ਜਾਣ। ਉਸੇ ਤਰ੍ਹਾਂ ਦੇ ਯਤਨ ਕਰਦਾ, ਉਸੇ ਤਰ੍ਹਾਂ ਦੇ ਉਪਾਅ ਕਰਦਾ।
ਦੇਸ਼ ਵਿਦੇਸ਼ਨ ਹੁਕਮ ਪਠਾਵੇ,
ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਹੁਕਮਨਾਮੇ ਭੇਜਦਾ, ਆਪਣੇ ਹੁਕਮਨਾਮੇ ਭੇਜ ਕੇ ਆਪਣੀ ਗੱਲ ਮਨਾਉਂਦਾ ਹੈ।
ਬਾਰ ਬਧੂ ਹਿੰਦਵਾਇਨ ਜੇਤੀ,
ਇੱਥੋਂ ਤੱਕ ਬਾਰ ਬਧੂ ਕਹਿੰਦੇ ਨੇ ਵੇਸ਼ਵਾਵਾਂ ਨੂੰ, ਜਿਹੜੀਆਂ ਹਿੰਦੂਆਂ ਦੀਆਂ ਵੇਸ਼ਵਾਵਾਂ, ਮੁਸਲਮਾਨ ਵੀ ਜਿਹੜੀਆਂ ਔਰਤਾਂ ਸੀ ਉਹ ਵੀ ਵੇਸ਼ਿਆਗਾਮੀ ਕਰਦੀਆਂ ਸੀ, ਹਿੰਦੂ ਜਿਹੜੀਆਂ ਸਨ ਔਰਤਾਂ ਉਹਨਾਂ ਵਿਚੋਂ ਵੀ ਵੇਸ਼ਵਾਗਾਮੀ ਦਾ ਕੰਮ ਕਰਮ ਕਰਦੀਆਂ ਸੀ, ਕੁਕਰਮ ਕਰਦੀਆਂ ਸੀ। ਇਹਨੇ ਇੱਥੋਂ ਤੱਕ ਵੀ ਹੁਕਮਨਾਮੇ ਜਾਰੀ ਕਰ ਦਿੱਤੇ ਔਰੰਗਜ਼ੇਬ ਬਾਦਸ਼ਾਹ ਨੇ ਕਿ ਮੇਰੇ ਦੇਸ਼ ਵਿਚ ਜਿੱਥੇ ਜਿੱਥੇ ਹਿੰਦੂ ਔਰਤਾਂ ਵੇਸ਼ਿਆਗਾਮੀ ਦਾ ਕਰਮ ਕੁਕਰਮ ਕਰਦੀਆਂ ਨੇ,
ਬੀਚ ਬਜਾਰਨ ਵਰਜੀ ਤੇਤੀ,
ਉਹਨਾਂ ਨੂੰ ਵਰਗ ਦਿੱਤਾ ਕਿ ਉਹਨਾਂ ਨੂੰ ਇਸ ਕੰਮ ਤੋਂ ਰੋਕ ਦਿਓ, ਔਰ ਉਹਨਾਂ ਦੀ ਥਾਂ ਤੇ ਸਿਰਫ ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹਨਾਂ ਨੂੰ ਇਸ ਕੰਮ ਦੇ ਵਿਚ, ਇਸ ਕੁਕਰਮ ਦੇ ਵਿਚ ਲਾ ਦਿੱਤਾ ਜਾਵੇ।
ਤਤ ਚਿਨ ਆਪਣੋ ਧਰਮ ਨਸਾਵੇ,
ਕਿਉਂਕਿ ਜਦੋਂ ਹਿੰਦੂ ਲੋਕ ਤੁਰਕ ਜਾਤੀ ਦੀਆਂ ਮੁਸਲਮਾਨ ਔਰਤਾਂ ਦੇ ਨਾਲ ਆ ਕੇ ਸਬੰਧ ਜੋੜਨਗੇ ਤੇ ਉਹ ਆਪੇ ਮੁਸਲਮਾਨ ਬਣ ਜਾਣਗੇ, ਕਿਉਂਕਿ ਹਿੰਦੂ ਔਰਤਾਂ ਹੀ ਵੇਸ਼ਿਆਗਾਮੀ ਦੇ ਇਸ ਕੁਕਰਮ ਤੋਂ ਉਨ੍ਹਾਂ ਸਾਰਿਆਂ ਨੂੰ ਵਰਜ ਦਿੱਤਾ ਜਾਏ, ਉਨ੍ਹਾਂ ਦੀਆਂ ਥਾਵਾਂ ਤੇ ਸਿਰਫ ਮੁਸਲਮਾਨ ਔਰਤਾਂ ਹੀ ਨਿਯੁਕਤ ਕਰ ਦਿੱਤੀਆਂ ਜਾਣ। ਜਦੋਂ ਮੁਸਲਮਾਨ ਔਰਤਾਂ ਦੇ ਨਾਲ ਆ ਕਰਕੇ ਉਹ ਸੰਬੰਧ ਜੋੜਨਗੇ ਤੇ ਉਹ ਜਿੰਨੇ ਹਿੰਦੂ ਨੇ ਆਪੇ ਮੁਸਲਮਾਨ ਬਣਨਗੇ। ਏਦਾਂ ਦੀ ਬਿਰਤੀ ਲੈ ਕਰਕੇ ਵੀ ਔਰੰਗਜ਼ੇਬ ਇੰਨੀ ਜ਼ਿਆਦਾ ਨੀਚ ਸੋਚ ਲੈ ਕੇ ਇੱਥੋਂ ਤੱਕ ਡਿੱਗ ਪਿਆ।
ਤੁਰਕ ਮਤੋ ਇਮ ਬਦਤੋ ਜਾਵੇ,
ਇਸ ਤਰੀਕੇ ਨਾਲ ਸਾਡਾ ਜਿਹੜਾ ਤੁਰਕਾਂ ਦਾ ਮਤ ਹੈ, ਮੁਸਲਮਾਨਾਂ ਦਾ ਮਤ ਹੈ, ਜਦੋਂ ਉਹ ਵਿਭਚਾਰ ਤੁਰਕਣੀ ਸੰਗ ਕਰਨਗੇ ਤੇ ਆਪੇ ਮੁਸਲਮਾਨ ਬਣ ਜਾਣਗੇ। ਅਸੀਂ ਆਖਾਂਗੇ ਤੁਸੀਂ ਤੁਰਕਣੀ ਸੰਗ ਕੀਤਾ, ਹੁਣ ਮੁਸਲਮਾਨ ਬਣੋ, ਹੁਣ ਤੁਹਾਨੂੰ ਮੁਸਲਮਾਨ ਬਣਨਾ ਪਏਗਾ, ਤੁਹਾਡਾ ਹਿੰਦੂ ਧਰਮ ਖਤਮ ਹੋ ਗਿਆ। ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹੋ ਜਿਹਾ ਮਤਾ ਔਰੰਗਜ਼ੇਬ ਨੇ ਫੈਲਾ ਦਿੱਤਾ।
ਰਜਕ ਕੂਜਰੇ ਪਾਣੀ ਹਾਰ,
ਇੱਥੋਂ ਤੱਕ ਕਿ ਜਿਹੜੇ ਰੂੰ ਪਿੰਜਣ ਵਾਲੇ ਸਨ ਤੇ ਜਾਂ ਫਿਰ ਜਿਹੜੇ ਪਾਣੀ ਢੋਣ ਵਾਲੇ ਸਨ,
ਰਜਤ
ਧੋਬੀ ਆਦਿਕ ਧੋਬੀ ਜਿਹੜੇ ਕੱਪੜੇ ਧੋਣ ਵਾਲੇ ਨੇ ਤੇ ਜਾਂ ਫਿਰ ਰੂੰ ਪਿੰਜਣ ਵਾਲੇ ਜਿਹੜੇ ਪਿੰਜੇ ਤੇ ਫਿਰ ਪਾਣੀ ਢੋਣ ਵਾਲੇ, ਇਹ ਜਿਹੜੀਆਂ ਤਿੰਨ ਜਾਤੀਆਂ ਜਿਹੜੀਆਂ ਹਿੰਦੂਆਂ ਦੇ ਵਿਚ ਕੰਮ ਕਰਦੀਆਂ ਸਨ,
ਸਗਰੇ ਤੁਰਕ ਕਰੇ ਜਿਸ ਬਾਰ,
ਉਹ ਵੀ ਸਾਰੇ ਮੁਸਲਮਾਨ ਕਰ ਦਿੱਤੇ, ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ। ਧੋਬੀ ਵੀ ਮੁਸਲਮਾਨ, ਰੂਈ ਪਿੰਜਣ ਵਾਲੇ ਜਿਹੜੇ ਉਹ ਵੀ ਮੁਸਲਮਾਨ, ਵੀ ਜਦੋਂ ਜਨੇਊ ਜਿਹੜਾ ਹੁਣ ਮੁਸਲਮਾਨ ਬਣਾਉਣਗੇ, ਮੁਸਲਮਾਨਾਂ ਦੇ ਹੱਥਾਂ ਦਾ ਜਨੇਊ ਕਿਵੇਂ ਪਾਣਗੇ ਹਿੰਦੂ ਗਲਾਂ ਵਿਚ, ਉਹ ਤਾਂ ਕਲਮਾ ਪੜ੍ਹਦੇ ਨੇ। ਏਦਾਂ ਦੀ ਬਿਰਤੀ ਲਈ ਔਰੰਗਜ਼ੇਬ। ਫਿਰ ਜਿਹੜੇ ਪਾਣੀ ਢੋਣ ਵਾਲੇ ਸੀ, ਘਰਾਂ ਘਰਾਂ ਵਿਚ ਪਾਣੀ ਪਹੁੰਚਾਉਣ ਵਾਲੇ, ਜਿਨ੍ਹਾਂ ਦਾ ਕੰਮ ਹੀ ਸੀ ਪਾਣੀ ਢੋਣਾ, ਉਹ ਵੀ ਮੁਸਲਮਾਨ ਨਿਯੁਕਤ ਕਰ ਦਿੱਤੇ। ਜਿਹੜੇ ਹਿੰਦੂ ਸੀ ਉਹਨਾਂ ਨੂੰ ਵਰਜ ਦਿੱਤਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ, ਉਹਨਾਂ ਦੀਆਂ ਥਾਵਾਂ ਤੇ ਮੁਸਲਮਾਨ ਲਾ ਦਿੱਤੇ।
ਇਤਿਹਾਦਕ ਕ੍ਰਿਤ ਠਾਣੇ ਜੇਈ,
ਇਤਿਹਾਦਕ ਹੋਰ ਵੀ ਜਿਹੜੇ ਨਿੱਕੇ ਨਿੱਕੇ ਕੰਮ ਨੇ ਲੋਕਾਂ ਦੇ ਕਰਨ ਵਾਲੇ, ਉਹ ਸਾਰੇ ਕੰਮ ਜਿਹੜੇ ਹਨ
ਹਿੰਦੂ ਕਰੇ ਹਟਾਵਨ ਸੇਈ,
ਉਹਨਾਂ ਸਾਰੇ ਕੰਮਾਂ ਤੋਂ ਹਿੰਦੂਆਂ ਨੂੰ ਰੋਕਤਾ। ਇਹ ਇੱਕ ਬੜੀ ਵੱਡੀ ਆਰਥਿਕ ਸੱਟ ਸੀ ਕਿ ਆਰਥਿਕ ਤੌਰ ਤੇ ਹਿੰਦੂਆਂ ਕੋਲ ਰੋਜ਼ਗਾਰ ਹੀ ਨਾ ਰਹੇਗਾ ਤੇ ਜਦੋਂ ਉਹਨਾਂ ਕੋਲੋਂ ਆ ਕੰਮ ਖੋਵਾਂਗੇ, ਉਹ ਆਪੇ ਮੁਸਲਮਾਨ ਬਣਨਗੇ। ਵੀ ਮੁਸਲਮਾਨਾਂ ਨੂੰ ਇਹਨਾਂ ਕੰਮਾਂ ਤੇ ਲਾਇਆ ਜਾਂਦਾ, ਹਿੰਦੂਆਂ ਨੂੰ ਨਹੀਂ ਲਾਇਆ ਜਾਂਦਾ, ਉਹ ਆਪੇ ਮੁਸਲਮਾਨ ਬਣਨਗੇ। ਛੋਟੇ ਤਬਕੇ ਜਿਹੜੇ ਨੀਵੇਂ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਜਿੰਨੀ ਛੇਤੀ ਉਹਨਾਂ ਦਾ ਧਰਮ ਬਦਲਿਆ ਜਾ ਸਕਦਾ, ਹੋਰ ਸ਼ਾਇਦ ਹੀ ਕਿਸੇ ਦਾ ਬਦਲਿਆ ਜਾ ਸਕੇ, ਉਹਨਾਂ ਨੂੰ ਥੋੜਾ ਜਿਹਾ ਲਾਲਚ ਦੇ ਕੇ ਭਰਮਾ ਦਿੱਤਾ ਔਰੰਗਜ਼ੇਬ ਨੇ ਵੀ ਤੁਹਾਨੂੰ ਤਾਂ ਇਹ ਕੰਮ ਮਿਲੇਗਾ ਜੇ ਮੁਸਲਮਾਨ ਬਣੋਗੇ। ਇੱਦਾਂ ਸਾਰੇ ਮੁਸਲਮਾਨ ਨੇ ਛੋਟੇ ਮੋਟੇ ਕੰਮਾਂ ਤੇ ਨਿਯੁਕਤ ਕਰ ਦਿੱਤੇ।
ਸਗਲੇ ਥਲ ਮੈਂ ਤੁਰਕ ਬਿਠਾਏ,
ਸਾਰੀਆਂ ਥਾਵਾਂ ਤੇ ਨੇ ਤੁਰਕ ਬਿਠਾ ਦਿੱਤੇ। ਇੱਥੋਂ ਤੱਕ ਜਿਹੜੇ ਨਗਰਾਂ ਦੇ ਚੌਧਰੀ ਸੀ ਉਹ ਵੀ ਮੁਸਲਮਾਨ ਬਣਾ ਦਿੱਤੇ, ਕਿ ਜਿਹਨੇ ਚੌਧਰੀ ਬਣਨਾ ਉਹਨੂੰ ਮੁਸਲਮਾਨ, ਜਿਹਨੇ ਪੰਚ ਬਣਨਾ ਉਹ ਵੀ ਮੁਸਲਮਾਨ ਹੋਵੇਗਾ ਤਾਂ ਬਣੇਗਾ, ਜਿਹਨੇ इलाके का कोई सरदारी लैनी है उस मुसलमान होवेगा ता मिलेगी। कहिंदे इदां छोटे मोटे सारे कम्मां ते ने मुसलमान ला दिते।
इम सब सने सने मिल जाए।
इदां कहिंदा इदां दा कम करांगे साल दो साल दस साल तक होले होले आपे सारी प्रजा मुसलमान बन जाएगी। औरंगजेब ने इदां दी दूरदेशी सोच दे नाल कहिंदा इकदम जुल्म करके तां नहीं ना बना सकदा, ए कम कर दिओ जेड़े निके निके काम करने वाले ने उन्हां नूं भी मुसलमान बना दिओ। ये आपे लोग मुसलमान मुसलमान दे हत्थां दा पानी पीणगे ब्राह्मण, उन्हां दा ब्राह्मण तब कित्थे रहेगा जे मुसलमानां दे हत्थां दा पानी पीणगे, आपे मुसलमान बन जाणगे। मुसलमानां दे हत्थां दी रूह पिंजी उन्हां दे बिस्तरे कपड़े बनाए हुए अपने गला च पाणगे, जनेऊ पाणगे, इन्हां दा धर्म कित्थे रहेगा। इदा दे काम कर दिते चारे पासे भी आपे सहजे सहजे जिन्नी प्रजा है हिंदुआ दी वो मुसलमान बन जाणगे।
लिख लिख पठत पाए परवाने।
इदा दे हुक्मनामे लिख लिख के औरंगजेब ने अपने बहुत सारे परवाने अपने सारे सूबिया दे विच भेज दिते।
जै कै सूबन केर टिकाने।
जिथे जिथे सूबेदारा दे टिकाने सी सूबे रेंदे सन उथे उथे ने अपने हुक्मनामे भेजे ने।
पुरी सरहंद लाहौर पठाए।
लाहौर भेजिया हुक्मनामा। सरहंद ए बावनी सरहंद किते 52 परगणे दे अधीन सी, बड़ा लम्मा चौड़ा इलाका सी सरहंद दा। सरहंद दे विच भी इन्हे अपना हुक्मनामा भेज दिता औरंगजेब ने।
कश्मीर तो पुने पठाए।
कश्मीर दे इलाके दे विच, कश्मीर विच बड़े हिंदू रहिंदे सी, हुण भी जेडे बहुत मुस्लिम ने उत्थे हिंदुआं तो ही मुस्लिम बने हुए ने, तो उत्थे कश्मीर दे इलाके दे विच भी इन्हे अपने हुक्मनामे भेजे ने औरंगजेब ने।
पुर मुल्तान पठावन करे।
मुल्तान शहर दे विच इन्हे हुक्मनामे भेजे हन।
सुन सुन हिंदू तरास और परे।
जदो हिंदू ए सुनदे ने सुन सुन के डरदे ने, भय भीत हुंदे ने।
लिख पूरब को पुने पठाए।
ये ता पूर्व दिशा वाले पासे भी लिख के भेज दिते ने हुक्म।
केतक गिनिए पुर समुदाए।
किन्ने क नगर दी गिनती करिए, केड़ा नगर है जिथे औरंगजेब दा हुक्म नहीं भेजा गया। हर नगर हर ग्राम च दा हुक्म जारी हो गया।
जिस जिस थल तुरकन को राज।
जिथे जिथे भी तुरकां दा राज सी, मुसलमानां दा जेड़े जेड़े इलाके विच राज सी,
तै तै करियो तिसी बिद काज।
उथे उसे तरह दा काम कीता जिवें औरंगजेब ने कहा उन्हां मुसलमान नवाबां नूं, उन्हां सूबेदारां ने उसे तरह का काम किया औरंगजेब दे कहण मुताबक। हां जिथे राजपुताने का राज सी, जिथे हिंदू राजे राज करदे सी, उथे थोड़ी जी शांति रही, उन्हां ने औरंगजेब की गल नहीं मन्नी। पर जेडे मुसलमान पठान जिथे नवाब सूबेदार राज करदे सी, उथे औरंगजेब दे हुक्म नूं पूर्ण तौर ते उन्हां ने पालिया ते मन्निया।
हिंदुनी बार बधू सब वर्जी।
इथों तक के जड़िया हिंदू बार बधुआ सन, वेशवामा सन, उन्हां नूं वर्ज दिता।
तुरकन करी शाह लख मर्जी।
और उन्हां नूं मुसलमान बना दिता, उन्हां दी थां ते तुरकणियां ला दित्तियां।
अपर कारखाने सब जेई।
होर भी जिन्ने कारखाने, चाहे वह लोहे दे कारखाने सी, लकड़ी दे कारखाने सी, जिन्ने भी कारखाने जिन्हां जिन्हां च कम कार हुंदा,
कै तुरकन सांबे तेरी।
वो सारे कारखाने मुसलमाना ने सांभ ले, उथे उन्हां नूं रखदे ने जेड़े मुसलमान ने, वो दूजे नूं रखदे ही नहीं। कहिंदे मुसलमान बन जाओ ते नौकरी लै लो। इदां दीआं गल्लां सारे पासे प्रचलित हो गईआं।
चादर तरिस कर संग जे प्रात।
इथों तक भी जे किते भरा आपस विच, तीन भरा चार भरा आपस विच किते लड़ पैंदे झगड़ पैंदे सन,
जे सब ते लघुपुर जो जात।
जिहड़ा सारिआं तों कमजोर पै जांदा सी, भरावां विच भी मेरी गल नहीं पई मनिंदी, जिहड़ा सारिआं चों कमजोर पै जांदा सी,
सो तत्काल तुरक मत धरे।
वो जांदा तत्काल जाके काजी कोल जाके कलमा पढ़ के मुसलमान बन जांदा सी। मैं अपने दूजे भरावां नूं हेठां लावांगा, थले दबांगा, ते जे हो आप पहला दब जांदा सी ਤੇ ਉਹਨੇ ਆ ਕੇ ਮੁਸਲਮਾਨ ਧਰਮ ਧਾਰਨ ਕਰ ਲੈਣਾ।
ਸਭ ਤੇ ਜੀਤੇ ਝਗੜਾ ਸੋਏ,
ਜਿਹੜਾ ਮੁਸਲਮਾਨ ਬਣ ਜਾਂਦਾ ਸੀ ਉਹਨੂੰ ਜਿਤਾ ਦਿੱਤਾ ਜਾਂਦਾ ਸੀ, ਭਾਵੇਂ ਉਹਦਾ ਕਸੂਰ ਵੀ ਹੋਵੇ ਤਾਂ ਵੀ ਉਹਨੂੰ ਜਿਤਾ ਦਿੱਤਾ ਜਾਂਦਾ ਸੀ ਵੀ ਤੂੰ ਇਹ ਕੇਸ ਤੂੰ ਜਿੱਤਿਆ ਕਿਉਂਕਿ ਤੂੰ ਮੁਸਲਮਾਨ ਬਣ ਗਿਆ।
ਹਾਰੇ ਹਿੰਦੂ ਰਹੇ ਜੇ ਕੋਏ,
ਜਿਹੜਾ ਕੋਈ ਹਿੰਦੂ ਹੁੰਦਾ ਸੀ ਉਹ ਹਾਰ ਜਾਂਦਾ ਸੀ, ਕਈ ਵਾਰੀ ਦੂਜਾ ਵੀ ਕੋਈ ਬਣ ਜਾਂਦਾ ਸੀ, ਉਹ ਕਹਿੰਦਾ ਜੇ ਮੈਂ ਹਾਰਨ ਲੱਗਾ ਹਿੰਦੂ ਹਾਂ, ਹਿੰਦੂ ਹੋਣ ਦੇ ਨਾਤੇ ਹਾਰਨ ਲੱਗਾ, ਉਹਨੇ ਵੀ ਮੁਸਲਮਾਨ ਬਣ ਜਾਣਾ। ਫਿਰ ਉਹਨਾਂ ਦੋਹਾਂ ਦਾ ਬਰਾਬਰ ਦਾ ਫੈਸਲਾ ਕਰ ਦੇਣਾ, ਕਿਸੇ ਜ਼ਮੀਨ ਦਾ ਰੋਲਾ ਹੁਣ ਅੱਧੀ ਅੱਧੀ ਕਰ ਦੇਣੇ। ਏਦਾਂ ਦਾ ਕਹਿੰਦੇ ਬਹੁਤ ਜ਼ਿਆਦਾ ਪ੍ਰਚਾਰ ਔਰੰਗਜ਼ੇਬ ਦੇ ਰਾਜ ਚ ਹੋਣ ਲੱਗਾ।
ਦਰਬ ਲੋਭ ਤੇ ਕੇਤਕ ਬਨ ਹੈ,
ਕਈ ਪੈਸਿਆਂ ਦੇ ਲਾਲਚ ਕਰਕੇ ਹੁਣ ਗਰੀਬੀ ਆ ਗਈ, ਜਦੋਂ ਕੰਮ ਹੀ ਨਾ ਰਿਹਾ, ਕਾਰਖਾਨਿਆਂ ਵਿਚ ਨੌਕਰੀਆਂ ਨਾ ਰਹੀਆਂ, ਨਿੱਕੇ ਮੋਟੇ ਕੰਮ ਜਿਹੜੇ ਇਹਨਾਂ ਦੇ ਸੀ ਉਹ ਸਾਰੇ ਖੋਹ ਲਏ, ਤੇ ਫਿਰ ਗਰੀਬੀ ਕਰਕੇ ਹੁਣ ਪੈਸਿਆਂ ਵੱਲ ਝਾਤ ਹੁੰਦੀ, ਕਈ ਪੈਸੇ ਲੈਣ ਦੇ ਲਾਲਚ ਵਿਚ ਮੁਸਲਮਾਨ ਬਣਨ ਲੱਗੇ।
ਕੋ ਵਿਆਹਨ ਕੇ ਝਗੜੇ ਮਨ,
ਕਈ ਵਿਆਹਾਂ ਦੇ ਝਗੜੇ ਜਿਹੜੇ ਨੇ, ਹੋਰ ਅਨੇਕਾਂ ਪ੍ਰਕਾਰ ਦੇ ਝਗੜੇ ਹਨ।
ਇਸੀ ਰੀਤ ਬਹੁ ਦੇਸ਼ਨ ਬੀਚ,
ਉਹਨਾਂ ਵਿਆਹਾਂ ਦੇ ਝਗੜਿਆਂ ਨੂੰ ਇਸੇ ਤਰੀਕੇ ਨਾਲ ਮੁਸਲਮਾਨ ਬਣ ਬਣ ਕੇ ਨਿਬੇੜਨ ਲੱਗੇ।
ਹਿੰਦੂ ਧਾਰੇ ਮਤੋ ਜੋ ਨੀਚ,
ਏਦਾਂ ਹਿੰਦੂ ਜਿਹੜੇ ਨੇ ਨੀਚ ਮਤਾ ਧਾਰਨ ਕਰ ਰਹੇ ਨੇ। ਕਈ
ਲੋਭ ਪਦਾਰਥ ਕੋ ਔਰ ਧਰਕੇ,
ਕਈ ਹਿੰਦੂ ਪਦਾਰਥਾਂ ਦਾ ਲੋਭ ਆਪਣੇ ਮਨ ਚ ਧਾਰਨ ਕਰਕੇ,
ਮੁਸਲਮਾਨ ਹੋਏ ਕਲਮਾ ਪੜ ਕੇ,
ਕਲਮਾ ਪੜ ਕੇ ਮੁਸਲਮਾਨ ਬਣ ਰਹੇ ਨੇ। ਬਹੁਤ ਸਾਰੇ ਹਿੰਦੂ ਲਾਲਚ, ਕਈ ਧਰਮ ਦੇ ਪੱਕੇ ਵੀ ਨੇ ਜਿਹੜੇ ਆਪਣੇ ਧਰਮ ਚ ਪੱਕੇ ਨੇ, ਬੀਜ ਤਾਂ ਕਿਸੇ ਚੀਜ਼ ਦਾ ਵੀ ਨਾਸ ਨਹੀਂ ਹੁੰਦਾ, ਤੇ ਕਹਿੰਦੇ ਬਹੁਤੇ ਇਹਨਾਂ ਵਿਚੋਂ ਲੋਭੀ ਲਾਲਚੀ ਬਣ ਕੇ ਆਪਣਾ ਧਰਮ ਬਦਲ ਰਹੇ ਨੇ।
ਸ਼ਾਸਤਰਨ ਤੇ ਸੋ ਜੀਵ ਕਾਟੀ,
ਕਹਿੰਦੇ ਏਦਾਂ ਸ਼ਾਸਤਰਾਂ ਦੇ ਨਾਲ, ਜਿਹੜੀ ਪਹਿਲਾਂ ਜੀਵਕਾਈ ਦਾ ਹਿੰਦੂਆਂ ਦੀ ਸ਼ਾਸਤਰਾਂ ਨਾਲ ਚੱਲਦੀ ਸੀ, ਸ਼ਾਸਤਰ ਪੜ੍ਹਦੇ ਸੀ, ਉਹਦੇ ਨਾਲ ਜਿਹੜੀ ਜੀਵਕਾ ਚੱਲਦੀ ਸੀ ਰੁਕ ਗਈ। ਖਾਲਸਾ ਜੀ, ਤੁਰਕਾਂ ਵੱਲੋਂ ਜ਼ੁਲਮ ਖਾਲਸੇ ਪੰਥ ਤੇ ਵੀ ਬਹੁਤ ਕੀਤੇ ਗਏ, ਜ਼ੁਲਮ ਹਿੰਦੂਆਂ ਤੇ ਵੀ ਹੋ ਰਹੇ ਨੇ ਤੇ ਜ਼ੁਲਮ ਏਦਾਂ ਦੇ ਖਾਲਸੇ ਤੇ ਵੀ ਹੋਏ, ਪਰ ਖਾਲਸੇ ਦੇ ਇਤਿਹਾਸ ਵਿਚ ਕਿਤੇ ਇਕ ਵੀ ਕਿਸੇ ਇਹੋ ਜਿਹੇ ਸ਼ਖਸ ਦੀ ਗਵਾਹੀ ਨਹੀਂ ਮਿਲਦੀ, ਉਦਾਹਰਣ ਨਹੀਂ ਮਿਲਦੀ ਜਿਹਨੇ ਡਰ ਕੇ ਆਪਣਾ ਧਰਮ ਤਬਦੀਲ ਕੀਤਾ ਹੋਵੇ। ਇਹੋ ਜਿਹੀ ਸਪਰਿਟ ਕਲਗੀ ਧਰ ਨੇ ਖਾਲਸੇ ਪੰਥ ਅੰਦਰ ਭਰ ਦਿੱਤੀ ਸੀ। ਇਹ ਸਾਡੀ ਸਰਵੋਤਮਤਾ ਹੈ, ਇਹ ਸਾਡੇ ਖਾਲਸੇ ਪੰਥ ਦੀ ਸਰਵ ਸ੍ਰੇਸ਼ਟਤਾ ਹੈ, ਜਿਸ ਦਾ ਸਾਨੀ ਕੋਈ ਨਹੀਂ ਹੈ। ਖੈਰ ਰਹੋ ਵਿਚਾਰ, ਕਹਿੰਦੇ ਇੱਥੇ ਇਹਨਾਂ ਦੀ ਸ਼ਾਸਤਰਾਂ ਤੋਂ ਜੀਵਕਾ ਉਪਜੀਵਕਾ ਹਟ ਗਈ।
ਪਠਨ ਸੁਣਨ ਤੇ ਸਭ ਮਤ ਲਈ,
ਹੁਣ ਨਾ ਕੋਈ ਵੇਦ ਪੜ੍ਹਦਾ ਨਾ ਕੋਈ ਸੁਣਦਾ, ਪੜ੍ਹਨ ਵਾਲੇ ਪਾਸੇ ਧਿਆਨ ਹੀ ਨਹੀਂ ਕਰਦੇ ਕਿਉਂਕਿ ਡਰਦੇ ਨੇ ਵੀ ਜੇ ਵੇਦ ਪੜ੍ਹੇ ਸ਼ਾਸਤਰ ਪੜ੍ਹੇ ਤੇ ਸਾਨੂੰ ਸਜ਼ਾ ਮਿਲੇਗੀ।
ਪੜ੍ਹੇ ਫਾਰਸੀ ਹਿੰਦੂ ਜੋਏ,
ਜਿਹੜੇ ਹਿੰਦੂ ਨੇ ਉਹ ਵੀ ਫਾਰਸੀ ਪੜ੍ਹਨ ਲੱਗ ਪਏ, ਕਹਿੰਦੇ ਫਾਰਸੀ ਪੜ੍ਹੋ, ਫਾਰਸੀ ਬੋਲੀ ਜਿਹੜੀ ਉਹ ਪੜ੍ਹਨ ਲੱਗ ਪਏ।
ਅਦਕ ਜੀਵ ਕਾ ਪ੍ਰਾਪਤ ਹੋਏ,
ਕਹਿੰਦੇ ਫਾਰਸੀ ਪੜ੍ਹੋ ਜੇ ਰੋਟੀ ਰੋਜੀ ਪ੍ਰਾਪਤ ਕਰਨੀ ਹੈ ਤੇ ਫਾਰਸੀ ਪੜ੍ਹ ਕੇ ਪ੍ਰਾਪਤ ਹੋਵੇਗੀ।
ਹਿਮ ਵਿਦ ਲਖ ਕੇ ਹਿੰਦੂ ਧਨੀ,
ਕਹਿੰਦੇ ਏਦਾਂ ਜਿਹੜੇ ਹਿੰਦੂ ਸਨ ਏਦਾਂ ਦੀ ਵਿਧੀ ਲੱਖ ਕੇ ਧਨੀ ਹੋਣ ਲੱਗੇ।
ਲਗੇ ਫਾਰਸੀ ਪੜ੍ਹਵੇ ਧਨੀ,
ਜਿਹੜੀ ਉਹਨਾਂ ਦੀ ਆਪਣੀ ਬੋਲੀ ਸੀ ਸੰਸਕ੍ਰਿਤ ਛੱਡ ਦਿੱਤੀ ਤੇ ਫਾਰਸੀ ਪੜ੍ਹਨ ਲੱਗ ਪਏ, ਫਾਰਸੀ ਦੇ ਵਿਚ ਬੋਲਣ ਲੱਗ ਪਏ।
ਸਲਾਮ ਅਲੈਕਮ ਮੁਖੋ ਅਲਾਵੇ,
ਇੱਥੋਂ ਤੱਕ ਜਿਹੜੇ ਮੁਸਲਮਾਨ ਉਹ ਤਾਂ ਆਪਸ ਵਿਚ ਮਿਲ ਕੇ ਸਲਾਮ ਵਾਲੇਕੁਮ ਕਰਦੇ ਹੀ ਨੇ ਜਾਂ ਵਾਲੇਕੁਮ ਸਲਾਮ ਕਰਦੇ ਹੀ ਨੇ, ਜਿਹੜੇ ਹਿੰਦੂ ਸੀ ਪਹਿਲਾਂ ਆਪਸ ਵਿਚ ਮਿਲ ਕੇ ਰਾਮ ਰਾਮ ਕਰਦੇ ਸੀ, ਹੁਣ ਮਿਲਦੇ ਨੇ ਤੇ ਉਹ ਵੀ ਸਲਾਮਾਂ ਵਾਲੇਕੁਮ ਹੀ ਕਰਦੇ, ਵਾਲੇਕੁਮ ਹੀ ਸਲਾਮ ਜਾਂ ਸਲਾਮੇ ਵਾਲੇਕੁਮ ਏਦਾਂ ਹੀ ਆਪਸ ਵਿਚ ਬੋਲਦੇ ਨੇ।
ਬੈਠ ਮਸੀਹ ਤੇ ਸਬਕ ਪਕਾਵੇ,
ਮਸੀਤਾਂ ਚ ਬਹਿ ਬਹਿ ਕੇ ਸਬਕ ਪਕਾਉਂਦੇ ਨੇ।
ਰਾਮ ਰਾਮ ਯਾਰ ਬੰਦਨ ਕਰਨੀ,
ਆ ਜਿਹੜਾ ਰਾਮ ਰਾਮ ਕਰਨਾ ਜਾਂ ਨਮਸਕਾਰ ਕਰਨੀ ਜਾਂ ਮੱਥਾ ਟੇਕਣਾ,
ਸਭਨ ਪਰਸ ਪਰ ਕੀ ਨਸਰਨੀ,
ਸਭ ਨੇ ਤਿਆਗ ਦਿੱਤੀ, ਹੁਣ ਹਿੰਦੂ ਵੀ ਵਾਲੇਕੁਮ ਸਲਾਮ ਸਲਾਮ ਵਾਲੇਕੁਮ ਹੀ ਕਰਨ ਲੱਗੇ, ਜਿਵੇਂ ਅੱਜ ਕੱਲ ਗੁੱਡ ਮੋਰਨਿੰਗ ਤੇ ਹੋਰ ਹੋਰ ਕੁਝ ਕਰਨ ਲੱਗ ਪਏ ਨਾ, ਫਤਿਹ ਨਹੀਂ ਬੁਲਾਉਂਦੇ, ਉਦੋਂ ਵੀ ਇਹੋ ਜਿਹੀ ਬੋਲੀ ਚੱਲ ਪਈ ਸੀ, ਜਿਵੇਂ ਹੁਣ ਅੰਗਰੇਜ਼ੀ ਪ੍ਰਭਾਵਿਤ ਕਰ ਰਹੀ ਹੈ ਤੇ ਵੀ ਆਪਣੀ ਬੋਲੀ ਨੂੰ ਆਪਣੀ ਸਭਿਅਤਾ ਨੂੰ ਛੱਡ ਕੇ ਦੂਜੀ ਬੋਲੀ ਨੂੰ ਫੋਲੋ ਕਰਕੇ ਉਸ ਮੁਤਾਬਕ ਚੱਲ ਕੇ, ਹੁਣ ਮੈਂ ਵੀ ਫੋਲੋ ਸ਼ਬਦ ਵਰਤਿਆ, ਐ ਤਾਂ ਅੰਗਰੇਜ਼ੀ ਦਾ ਪ੍ਰਭਾਵ ਹਰ ਜਗ੍ਹਾ ਤੇ ਪ੍ਰਚਲਿਤ ਹੋ ਗਿਆ, ਪਰ ਇਹ ਆਮ ਕਰਕੇ ਏਦਾਂ ਦੀ ਖੇਡ ਹੋ ਰਹੀ ਹੈ।
ਉਦੋ ਵੀ ਸੀ ਉਹ ਜਿਹੜੇ ਹਿੰਦੂ ਲੋਕ ਨੇ ਉਹ ਆਪਸ ਵਿਚ ਮਿਲ ਕੇ ਆਪਣੀ ਸਭਿਅਤਾ ਨੂੰ ਤਿਆਗ ਰਹੇ ਨੇ, ਆਪਣੀ ਸਭਿਅਤਾ ਤਿਆਗ ਕੇ ਰਾਮ ਰਾਮ ਕਰਨਾ ਛੱਡ ਕੇ ਆਪਣਾ ਹੋਰ ਹੀ ਢੰਗ ਜਿਹੜਾ ਮੁਸਲਮਾਨਾਂ ਦਾ ਅਪਣਾ ਰਹੇ ਨੇ।
ਮਿਲਤ ਸਲਾਮ ਕਰੇ ਸਭ ਕੋਏ,
ਆਪਸ ਵਿਚ ਸਲਾਮ ਹੀ ਸਲਾਮ ਕਰਦੇ ਨੇ।
ਸ਼ਾਸਤਰ ਵਿਦਿਆ ਨਿੰਦਿਆ ਸੋਏ,
ਜਿਹੜੀ ਸ਼ਾਸਤਰਾਂ ਦੀ ਵਿਦਿਆ ਉਹਦੀ ਨਿੰਦਿਆ ਕਰਨ ਲੱਗੇ ਨੇ।
ਕਹੇ ਡਕੋਤੀ ਪੜਨੋ ਇਹੋ,
ਕਹਿੰਦੇ ਜੀ ਤਾਂ ਡਕੋਤੀ ਵਿਦਿਆ ਹੈ, ਏਦਾਂ ਸ਼ਾਸਤਰ ਸ਼ਾਸਤਰ ਜਿਹੜੀ ਵਿਦਿਆ ਨਾ ਉਹਨੂੰ ਡਕੋਤੀ ਵਿਦਿਆ, ਇੱਕ ਨੀਵੀਂ ਕੌਮ ਹੈ, ਨੀਵਾਂ ਕੰਮ ਹੈ ਡਕੌਤ ਦਾ, ਉਹਨੂੰ ਏਦਾਂ ਦੱਸਦੇ ਨੇ।
ਇਹ ਸੁੱਤ ਕਿਆ ਇਸ ਪਠ ਕਰ ਲਿਓ,
ਤੇ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਬੇਟਾ ਇਹ ਸ਼ਾਸਤਰ ਪੜ੍ਹ ਕੇ ਤੂੰ ਕੀ ਲੈਣਾ, ਫਾਰਸੀ ਪੜ੍ਹ, ਇਹ ਸ਼ਾਸਤਰ ਪੜ੍ਹ ਕੇ ਗੁਰਮੁਖੀ ਪੜ੍ਹ ਕੇ ਕੀ ਲੈਣਾ। ਅੱਜ ਵੀ ਕਹਿੰਦੇ ਨੇ ਹੁਣ ਤਾਂ ਬੋਲੀ ਜਿਹੜੀ ਜੇ ਉਹ ਚੱਲਦੀ ਆ ਉਹੀ ਪੜ੍ਹਿਆ ਕਰ, ਗੁਰਮੁਖੀ ਪੜ੍ਹਾ ਕੇ ਅੱਜ ਅਸੀਂ ਵੀ ਆਪਣੇ ਬੱਚਿਆਂ ਨੂੰ ਰਾਜੀ ਨਹੀਂ ਹਾਂ। ਤੇ ਇਸ ਤਰ੍ਹਾਂ ਦੀ ਹਾਲਤ ਉਸ ਸਮੇਂ ਬਣੀ ਹੋਈ ਸੀ। ਉਹ ਆਪਣੇ ਬੱਚਿਆਂ ਨੂੰ ਕਹਿੰਦੇ ਬੇਟਾ ਇਹ ਸ਼ਾਸਤਰ ਪੜ੍ਹ ਕੇ ਕੀ ਲੈਣਾ, ਫਾਰਸੀ ਪੜ੍ਹਿਆ ਕਰੋ।
ਨਿਜ ਸਿਸ ਤੁਰ ਕਸਮੀਪ ਬਿਠਾਵੇ,
ਆਪਣੇ ਬੱਚਿਆਂ ਨੂੰ ਮੁਸਲਮਾਨਾਂ ਦੇ ਕੋਲ ਬਿਠਾਉਂਦੇ ਵੀ ਉਹਨਾਂ ਵਾਲੀ ਬੋਲੀ ਸਿੱਖ ਲੈਣ।
ਕਹੇ ਪਠੋ ਇਸ ਤੇ ਧਨ ਪਾਵੇ,
ਕਹਿੰਦੇ ਬੇਟਾ ਇਹਦੇ ਕੋਲ ਬਹਿ ਕੇ ਪੜ੍ਹੋ ਤੇ ਤੈਨੂੰ ਧਨ ਦੀ ਪ੍ਰਾਪਤੀ ਹੋਵੇਗੀ।
ਤੁਰਕਨ ਸਿਉ ਮਿਲ ਦਰਬੇ ਉਪਾਵੇ,
ਤੁਰਕਾਂ ਨਾਲ ਮਿਲ ਕੇ ਧਨ ਪ੍ਰਾਪਤ ਕਰਦੇ ਨੇ।
ਵਿਪਰਨ ਆਪਣੋ ਧਰਮ ਨਾ ਪਾਵੇ,
ਵਿਪਰਾਂ ਨੂੰ ਬ੍ਰਾਹਮਣਾਂ ਨੂੰ ਆਪਣਾ ਹੀ ਧਰਮ ਚੰਗਾ ਨਹੀਂ ਲੱਗਦਾ।
ਛਤਰੀ ਪਠੇ ਫਾਰਸੀ ਇਲਮ,
ਜਿਹੜੇ ਛਤਰੀ ਨੇ ਉਹ ਵੀ ਫਾਰਸੀ ਦਾ ਇਲਮ ਇਲਾਮ ਪੜ੍ਹਦੇ ਨੇ।
ਤਿਆਗਤ ਧਰਮ ਨ ਲਾਵੇ ਬਿਲਮ,
ਆਪਣਾ ਧਰਮ ਤਿਆਗਦਿਆਂ ਦੇਰੀ ਨਹੀਂ ਲਾਉਂਦੇ, ਮਿੰਟ ਤੋਂ ਪਹਿਲਾਂ ਆਪਣਾ ਧਰਮ ਤਿਆਗ ਦਿੰਦੇ ਨੇ।
ਇੱਕ ਤੋਂ ਦੇਖਤ ਦੁਤੀਓ ਪੜੇ,
ਇੱਕ ਨੂੰ ਵੇਖ ਕੇ ਦੂਜਾ ਪੜ੍ਹਦਾ।
ਤੁਰਕ ਤਰੀਫੇ ਤੋਂ ਧਨ ਬੜੇ,
ਤੁਰਕਾਂ ਦੀਆਂ ਤਾਰੀਫਾਂ ਕਰਦੇ ਫਾਰਸੀ ਪੜ੍ਹ ਕੇ, ਕਹਿੰਦੇ ਜੇ ਨੌਕਰੀ ਲੈਣੀ ਤੇ ਫਾਰਸੀ ਪੜ੍ਹੋ, ਫਾਰਸੀ ਪੜ੍ਹ ਕੇ ਨੌਕਰੀਆਂ ਮਿਲਣਗੀਆਂ, ਸੰਸਕ੍ਰਿਤ ਪੜ੍ਹ ਕੇ ਨਹੀਂ ਮਿਲਦੀਆਂ।
ਧਰਮਾ ਧਰਮ ਨਾ ਕਛੂ ਵਿਚਾਰੇ,
ਨਾ ਧਰਮ ਵੇਖਦੇ ਨੇ ਨਾ ਅਧਰਮ ਵੇਖਦੇ ਨੇ।
ਲੋਭੀ ਪਾਏ ਧਰਮ ਅਨੁਸਾਰ,
ਸਿਰਫ ਪੈਸੇ ਦੇ ਲਾਲਚੀ ਲੋਭੀ ਬਣ ਗਏ ਨੇ।
ਇੱਕ ਵਾਰ ਜਗ ਵਿਗੜੀ ਉਹ ਧਰਮ,
ਇੱਕ ਵਾਰ ਸਾਰੇ ਜਗ ਦਾ ਧਰਮ ਵਿਗੜ ਗਿਆ ਹੈ।
ਪਰਮ ਪਰਮ ਹੋਏ ਤੁਰਕ ਬਿਸ਼ਰਮ,
ਕਹਿੰਦੇ ਪਰਮ ਪਰਮ ਕੇ ਹਿੰਦੂ ਜਿਹੜੇ ਬੇਸ਼ਰਮ ਹਿੰਦੂ ਸੀ ਉਹ ਮੁਸਲਮਾਨ ਬਣ ਗਏ।
ਵੈਸ ਸ਼ੂਦਰ ਕੀ ਕਿਆ ਹੈ ਗਿਣਤੀ,
ਜਿਹੜੇ ਥਲੜੇ ਵਰਣ ਵੈਸ਼ ਤੇ ਸ਼ੂਦਰ ਨੇ ਉਹਨਾਂ ਦੀ ਤਾਂ ਕੀ ਗਿਣਤੀ ਕਰਨੀ ਹੋਈ।
ਤੁਰਕਾਂ ਨੇ ਅੱਗੇ ਕਰੇ ਸੋ ਬਿਨਤੀ,
ਉਹ ਵੀ ਤੁਰਕਾਂ ਦੇ ਅੱਗੇ ਬੇਨਤੀਆਂ ਕਰਦੇ ਨੇ।
ਇਜ ਬਾਜੀ ਅਰ ਬੈਸ ਮਾਨੇ,
ਉਹ ਤਾਂ ਕਹਿੰਦੇ ਜਿਹੜੇ ਬ੍ਰਾਹਮਣ ਤੇ ਛਤਰੀ ਨੇ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ, ਵੈਸ਼ਾਂ ਤੇ ਸ਼ੂਦਰਾਂ ਦੀ ਗੱਲ ਹੀ ਕੀ ਕਰਨੀ ਹੈ।
ਕੋਸ਼ਿਸ਼ ਤੁਰਕਨ ਕੀ ਤਨ ਠਾਨੇ,
ਆਪਣੇ ਸਰੀਰ ਤੇ ਜਿਹੜੀਆਂ ਪੁਸ਼ਾਕਾਂ ਨੇ ਉਹ ਵੀ ਮੁਸਲਮਾਨਾਂ ਵਾਲੀਆਂ ਪਾਉਂਦੇ ਨੇ।
ਤੁਰਕਨ ਮੈਂ ਬੈਠੇ ਰਲ ਮਿਲ ਕੇ,
ਤੁਰਕਾਂ ਵਿਚ ਰਲ ਮਿਲ ਕੇ ਬਹਿੰਦੇ ਨੇ, ਮੁਸਲਮਾਨਾਂ ਚ ਰਲ ਕੇ ਬਹਿੰਦੇ ਨੇ।
ਮੁਖ ਪਰ ਲਗੇ ਸਵਾਸ ਤਨ ਚੱਲ ਕੇ,
ਜਿਹੜੇ ਤੁਰਕ ਨੇ ਹੁੱਕਾ ਪੀਂਦੇ ਨੇ, ਹਿੰਦੂਆਂ ਵਿਚ ਬਹੁਤ ਘੱਟ ਰਵਾਇਤ ਸੀ ਤੰਬਾਕੂ ਪੀਣ ਦੀ, ਹੁਣ ਤਾਂ ਹਰ ਪਾਸੇ ਜਗਤ ਜੂਠ ਦਾ ਬੋਲਬਾਲਾ ਹੋ ਗਿਆ। ਪੰਜਾਬ ਦੀ ਧਰਤੀ ਦੇ ਨੌਜਵਾਨਾਂ ਨੂੰ ਵੀ ਜਗਤ ਜੂਠ ਨੇ ਖੋਖਲਾ ਕਰਕੇ ਰੱਖ ਦਿੱਤਾ, ਨਹੀਂ ਤਾਂ ਬਹੁਤ ਦੂਰ ਰਹਿੰਦੇ ਸੀ। ਮੁਸਲਮਾਨ ਜਿਹੜੇ ਸੀ ਉਹ ਤੰਬਾਕੂ ਪੀਂਦੇ, ਗੰਦਾ ਧੂੰਆਂ ਪੀਂਦੇ ਸਨ।
ਬੈਠੇ ਰਹੇ ਆਨੰਦ ਕੋ ਮਾਨ,
ਜਿਹੜਾ ਕੋਈ ਹਿੰਦੂ ਬ੍ਰਾਹਮਣ ਕੋਈ ਕੋਲ ਬੈਠਾ ਹੋਣਾ ਚੁੱਪ ਕਰਕੇ ਬੈਠੇ, ਉਹ ਧੂੰਆਂ ਫੂਕਦੇ ਰਹਿੰਦੇ ਸੀ ਮੂੰਹ ਤੇ ਇਹਨਾਂ ਦੇ, ਪੀ ਕੇ ਧੂੰਆਂ ਫੂਕ ਮਾਰਦੇ ਇਹਨਾਂ ਦੇ ਮੂੰਹ ਤੇ, ਇਹ ਅੱਗੋਂ ਚੁੱਪ ਕਰਕੇ ਬੈਠੇ ਰਹਿੰਦੇ, ਅੱਗੋਂ ਕਿਸੇ ਪ੍ਰਕਾਰ ਦਾ ਕੋਈ ਹੁਜਰ ਨਹੀਂ ਸੀ ਕਰਦੇ।
ਮੂੜ ਸਕੁਚਨੇ ਕਰੇ ਗਿਲਾਨ,
ਨਾ ਹੀ ਗਿਲਾਨੀ ਕਰਦੇ ਵੀ ਜੇ ਜ਼ੋਰ ਨਹੀਂ ਚੱਲਦਾ ਘੱਟੋ ਘੱਟ ਉੱਥੋਂ ਉੱਠ ਕੇ ਟੁਰ ਜਾਣ, ਕਹਿੰਦੇ ਉੱਠ ਕੇ ਵੀ ਨਹੀਂ ਸੀ ਜਾਂਦੇ, ਉੱਥੇ ਬੈਠੇ ਜੀਜੜੀਆਂ ਕੱਢੀ ਜਾਂਦੇ ਸਨ।
ਬਸਤਰ ਬਸਤਰ ਸੋ ਭਲੇ ਮਿਲਾਏ,
ਆਪਣੇ ਕੱਪੜੇ ਉਹਨਾਂ ਦੇ ਕੱਪੜਿਆਂ ਨਾਲ ਮਿਲਾ ਮਿਲਾ ਕੇ ਪਾਉਂਦੇ। ਖਾਨ ਜੀ ਵੇਖੋ ਤੁਹਾਡੇ ਵਰਗੇ ਐਚਕਨ ਮੈਂ ਵੀ ਬਣਵਾਈ ਹੈ, ਖਾਨ ਜੀ ਵੇਖੋ ਤੁਹਾਡੇ ਵਰਗਾ ਪਜਾਮਾ ਮੈਂ ਵੀ ਸਵਾ ਲਿਆ। ਬੰਨਦੇ ਤਾਂ ਧੋਤੀਆਂ ਸੀ, ਪਹਿਲਾਂ ਧੋਤੀਆਂ ਬੰਨਣੀਆਂ ਛੱਡ ਕੇ ਪਜਾਮੇ ਪਾਣੇ, ਜਿਹੜੇ ਉਹਨਾਂ ਦਾ ਮੁਸਲਮਾਨਾਂ ਦਾ ਜਿਹੜਾ ਭੇਖ ਸੀ ਉਦਾਂ ਦਾ ਉਹੋ ਜਿਹਾ ਬਣਾ ਕੇ ਉੱਚੇ ਜੇ ਗਿੱਟਿਆਂ ਤੱਕ ਉਹ ਪਜਾਮੇ ਪਾਉਂਦੇ ਨੇ, ਉੱਚੇ ਉੱਚੇ ਜੇ ਉਦਾਂ ਦੇ ਕੁੜਤੇ ਜੇ ਬਣਵਾ ਕੇ ਪਾਉਂਦੇ ਨੇ।
ਮੀਆਂ ਆਦਤ ਤੁਰਕ ਬਡਾਈ,
ਇਹ ਤਾਂ ਮੀਆਂ ਜੀ ਕਹਿ ਕੇ ਆਪਸ ਵਿੱਚ ਵੀ ਇੱਕ ਦੂਜੇ ਨੂੰ ਮੀਆਂ ਕਹਿ ਕੇ ਇਹ ਨੀ ਵੀ ਭਾਈ ਸਾਹਿਬ ਜਾਂ ਕੋਈ ਵੀਰ ਜੀ ਏਦਾਂ ਦਾ ਬੋਲ ਨਹੀਂ ਸੀ ਬੋਲਦੇ। ਹਾਂ ਮੀਆਂ ਜੀ ਆਪਸ ਵਿਚ ਵੀ ਇਕ ਦੂਜੇ ਨੂੰ, ਬ੍ਰਾਹਮਣ ਵੀ ਇਕ ਦੂਜੇ ਨੂੰ ਪੰਡਿਤ ਜੀ ਕਹਿ ਕੇ ਹਾਲਾਂਕਿ ਬੁਲਾਣਾ ਬੜਾ ਫਖਰ ਸਮਝਦੇ ਸੀ, ਪਰ ਇਹੋ ਜਿਹਾ ਅਸਰ ਪਿਆ ਔਰੰਗਜ਼ੇਬ ਦਾ ਕਿ ਇਕ ਬ੍ਰਾਹਮਣ ਵੀ ਦੂਜੇ ਬ੍ਰਾਹਮਣ ਨੂੰ ਮੀਆਂ ਜੀ ਕਹਿ ਕੇ ਬੁਲਾਣ ਲੱਗ ਪਿਆ।
ਲੇਲੇ ਹਿੰਦੂ ਉਰ ਗਰਬਾਈ,
ਇਹਦਾ ਗਰਬ ਹੰਕਾਰ ਕਰਦੇ ਨੇ,
ਆਪਣੋ ਧਰਮ ਨ ਕਛੂ ਵਿਚਾਰ,
ਆਪਣੇ ਧਰਮ ਦੀ ਵਿਚਾਰ ਨਹੀਂ ਸਨ ਕਰਦੇ।
ਮਿਲ ਮਿਲ ਧਨ ਕੀ ਲਾਲਸ ਧਾਰ,
ਮਿਲ ਮਿਲ ਕੇ ਸਿਰਫ ਧਨ ਦੀ ਲਾਲਸਾ ਕਰਦੇ ਨੇ।
ਜਿਮ ਰਾਵਣ ਗਨ ਧਰਮ ਹਟਾਏ,
ਜਿਵੇਂ ਰਾਵਣ ਨੇ ਸਾਰੇ ਧਰਮਾਂ ਤੇ ਰੋਕ ਲਾ ਦਿੱਤੀ ਸੀ।
ਤਪਸੀ ਆਦਿਕ ਅਦਿਕ ਦੁਖਾਏ,
ਬੜੇ ਬੜੇ ਤਪਸਵੀਆਂ ਨੂੰ ਰਾਵਣ ਨੇ ਦੁੱਖ ਦਿੱਤਾ।
ਤਿਮ ਨੌ ਰੰਗ ਪਾਡੀ ਚਵਗੱਤਾ,
ਇਹਦਾ ਨਰੰਗੇ ਨੇ ਵੀ ਰਾਵਣ ਰਾਜ ਹੀ ਪੈਦਾ ਕਰ ਦਿੱਤਾ।
ਨਾਨਾ ਭਾਤਨ ਕੀਨ ਕੁਮੱਤਾ,
ਨਾਨਾ ਭਾਤ ਦੀ ਕੁਮੱਤ ਧਾਰਨ ਕੀਤੀ ਇਹਨੇ।
ਹਿੰਦੂ ਧਰਮ ਵਿਗਾੜੇ ਓ ਜਗ ਮੈਂ,
ਸਾਰਾ ਹਿੰਦੂ ਧਰਮ ਵਿਗਾੜ ਕੇ ਰੱਖ ਦਿੱਤਾ ਔਰੰਗਜ਼ੇਬ ਨੇ।
ਤੁਰਕ ਸ਼ਰਾ ਬਿਰ ਧਾਵਨ ਪੋਚੈ,
ਤੁਰਕਾਂ ਦੀ ਸ਼ਰ੍ਹਾਂ ਨੂੰ ਵਧਾਣਾ ਚਾਹੁੰਦਾ ਹੈ।
ਦੇਸ਼ ਵਿਦੇਸ਼ਨ ਰਾਜ ਵਿਸ਼ੇਸ਼,
ਦੇਸ਼ਾਂ ਵਿਦੇਸ਼ਾਂ ਵਿਚ ਆਪਣਾ ਰਾਜ ਕਰ ਰਿਹਾ।
ਔਰੰਗ ਦੁਸ਼ਟ ਸੁਕਰਤੀ ਅਸ਼ੇਸ਼,
ਇਹਦਾ ਔਰੰਗਜ਼ੇਬ ਦੁਸ਼ਟ ਪਾਪ ਕਰ ਰਿਹਾ।
ਪੂਰਬ ਤਪ ਕੇ ਬਲ ਕੋ ਪਾਏ,
ਸਰਕਾਰ ਇਹਦੀ ਵੀ ਤਪੱਸਿਆ ਸੀ, ਔਰੰਗਜ਼ੇਬ ਦੀ ਵੀ ਪੂਰਬਲੇ ਜਨਮਾਂ ਦੀ ਤਪੱਸਿਆ ਦਾ ਬਲ ਹੈ।
ਜਗ ਮੈਂ ਬੋਤਨ ਕੋ ਦੁਖ ਦਾਏ,
ਬੜਿਆਂ ਨੂੰ ਦੁੱਖ ਦਿੱਤਾ ਇਹਨੇ ਔਰੰਗੇ ਨੇ।
ਕਵੀ ਸੰਤੋਖ ਸਿੰਘ ਇਸੀ ਪ੍ਰਕਾਰ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਪ੍ਰਕਾਰ ਨਾਲ,
ਹਿੰਦੂ ਅਨਕ ਧਰਮ ਗਏ ਹਾਰ,
ਇਹਦਾ ਹਜ਼ਾਰਾਂ ਹਿੰਦੂ ਆਪਣਾ ਧਰਮ ਹਾਰ। ਇੱਥੇ ਤੱਕ ਹਿੰਦੂਆਂ ਦੀ ਗਿਲਾਨੀ ਦੱਸੀ ਹੈ, ਇੱਥੋਂ ਅੱਗੇ ਹੁਣ ਗੁਰੂ ਘਰ ਦਾ ਪ੍ਰਸੰਗ, ਇਹਨੇ ਗੁਰੂ ਘਰ ਵੱਲ ਵੀ ਨਿਗਾਹ ਕੀਤੀ ਵੀ ਗੁਰੂ ਦੇ ਜਿਹੜੇ ਸਿੱਖ ਨੇ ਉਨ੍ਹਾਂ ਨੂੰ ਵੀ ਇਸ ਪਾਸੇ ਨੂੰ ਲਿਆਉਣ ਦਾ ਯਤਨ ਕਰੀਏ। ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਗੁਰਤਾ ਗੱਦੀ ਤੇ ਸਨ, ਤੋ ਜਿਵੇਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨਾਲ ਔਰੰਗੇ ਦੀ ਵਾਰਤਾਲਾਪ ਹੋ ਰਹੀ ਹੈ ਚਿੱਠੀ ਪੱਤਰ ਦੁਆਰਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।